صاحب الديون، ایک آدھو تے گرو نانک دیوا، اوہنکار گور انگد اپیوا، سات نام گور امر پیارے، کرتا رام داس گور وارے، پورکھ سری ارجن سکھ دانی، نرپو ہر گوبند بخانی، نرویر گرو ہے سری ہر رائے، اکال مورت ہر کرشن تیائے، اجونی تیگ بہادر رائی، سپنگور دشمیش سہائی، گور پرساد گرانت گور گیانا، واہِ گرو بندن پگوانا، سری گر شبد کمائے جن، جیتے پانچ بیکار، تین سنتن کو بندنا، سر چرنن پار تار، کہاں بدھ پرب توش ہماری، برن سکے مہما جو تہاری، ہم نا ساکت کر صفت تمہاری، آپ لے ہو تم کتھا سداری، موک اچر شاستر کھٹ، پنگ گرن چڑھ جائے، اند لکھ بدرو سن، جو کال کرپا کر، اند لکھ بدرو سن، جو کال کرپا کر،
امر مرگیس پٹلیس کو سدا شکائے، عزت بشیس پائے بادشاہ کہایو، ایسڑو کا پرگنا گرے آئی بھیچ دینو تاہیں، جگ راؤں آد دیس بال سہ دوایو، امر مرگیس پٹلیس کو سدا شکائے،
واہِ گرو جی کا خالصہ واہِ گرو جی کی فتح، پرم سنمان یوگ گرو خالصہ ست سنگت جیو، ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਤੁਰਕੀ ਬਾਣੀ ਦਾ ਰਸ ਪਿੰਨਾ ਮਨੋਹਰ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਖਾਲਸਾ ਪੰਥ ਦਾ ਇਤਿਹਾਸ 12 ਮਿਸਲਾਂ ਦੀ ਗਾਥਾ ਆਪ ਸੰਗਤਾਂ ਸਰਵਣ ਕਰੋਗੇ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ, ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਤੇਗ ਬਹਾਦਰ ਹਿੰਦੀ ਚਾਦਰ ਕਹਿ ਕੇ ਜਿਨ੍ਹਾਂ ਨੂੰ ਪੁਕਾਰਿਆ ਜਾਂਦਾ ਹੈ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸੱਚਮੁੱਚ ਹੀ ਹਿੰਦ ਦੀ ਚਾਦਰ ਬਣੇ। ਉਹਨਾਂ ਦਾ ਕੱਲ੍ਹ ਨੂੰ ਸ਼ਹੀਦੀ ਪੁਰਬ ਇਸ ਗੁਰੂ ਘਰ ਵਿੱਚ ਮਨਾਇਆ ਜਾ ਰਿਹਾ ਹੈ। ਹਜ਼ੂਰ ਹਿੰਦੀ ਚਾਦਰ ਕਿਵੇਂ ਬਣੇ, ਉਹ ਇਤਿਹਾਸ ਬੜਾ ਅਲੌਕਿਕ ਹੈ। ਹਿੰਦੂਆਂ ਦੀ ਕਰੀਮ ਪੰਡਿਤ ਬ੍ਰਾਹਮਣ ਲੋਕ ਜਦੋਂ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੇ ਅਤੇ ਫਰਿਆਦ ਕੀਤੀ, ਹੇ ਸਤਿਗੁਰੂ, ਸਾਡੇ ਧਰਮ ਨੂੰ ਬਚਾਓ। ਗੁਰੂ ਤੇਗ ਬਹਾਦਰ ਹਿੰਦੀ ਚਾਦਰ, ਸਾਡੇ ਧਰਮ ਨੂੰ ਬਚਾਓ। ਤਾਂ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਸੀ। ਗੁਰ ਤੇਗ ਬਹਾਦਰ ਬੋਲਿਆ, ਤਰ ਪਈ ਹੈ ਧਰਮ ਨਹਿ ਛੋਡੀ ਹੈ, ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀ ਜੈ ਬਾਹੇ ਨਾ ਛੋੜੀ ਹੈ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੇ ਹਿੰਦੂ ਧਰਮ ਦੀ ਰੱਖਿਆ ਲਈ ਮਹਾਨ ਕੁਰਬਾਨੀ ਕੀਤੀ, ਜਿਸ ਨੂੰ ਇਤਿਹਾਸਕਾਰਾਂ ਨੇ ਅਦੁੱਤੀ ਕੁਰਬਾਨੀ ਲਾਸਾਨੀ ਸ਼ਹਾਦਤ ਦਾ ਨਾਮ ਦਿੱਤਾ। ਕਿਸੇ ਮੁਸਲਮਾਨ ਸ਼ਾਇਰ ਨੇ ਇਹਦੇ ਉੱਤੇ ਕਟਾਕਸ਼ ਕੀਤਾ, ਉਹ ਕਹਿੰਦਾ, ਜੇ ਹਿੰਦੂ ਲੋਕ ਧਰਮੀ ਲੋਕ ਗੁਰੂ ਦੀ ਸ਼ਰਨ ਵਿੱਚ ਆਏ, ਧਰਮ ਦੀ ਰੱਖਿਆ ਲਈ ਫਰਿਆਦ ਕੀਤੀ, ਉਹਨਾਂ ਲਈ ਸਤਿਗੁਰੂ ਨੇ ਜਿੰਦ ਜਾਨ ਕੁਰਬਾਨ ਕਰ ਦਿੱਤੀ। ਜੇ ਇਸਲਾਮ ਨੂੰ ਖਤਰਾ ਹੁੰਦਾ, ਮੁਸਲਮਾਨਾਂ ਦੇ ਦੀਨ ਲਈ ਕੋਈ ਮੁਸੀਬਤ ਖੜੀ ਹੁੰਦੀ, ਮੁਸਲਮਾਨ ਲੋਕ ਸਤਿਗੁਰੂ ਦੀ ਸ਼ਰਨ ਵਿੱਚ ਜਾਂਦੇ, ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜੋ ਸਿੱਖੀ ਦਾ ਸਿਧਾਂਤ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸਵਾਮੀ ਸੰਦਾ ਮੁਸਲਮਾਨਾਂ ਦੇ ਲਈ ਵੀ ਕੁਰਬਾਨੀ ਕਰਨੀ ਸੀ। ਕੋਈ ਇਹ ਨਾ ਸਮਝ ਲੈਣਾ ਜੇ ਹਿੰਦੂ ਧਰਮ ਦੀ ਰੱਖਿਆ ਲਈ ਸਤਿਗੁਰੂ ਨੇ ਕੁਰਬਾਨੀ ਕੀਤੀ, ਸ਼ਾਇਦ ਹਿੰਦੂ ਧਰਮ ਦੇ ਨਾਲ ਕੋਈ ਉਹਨਾਂ ਦਾ ਕੋਈ ਅੰਦਰੂਨੀ ਜਾਂ ਪੁਰਾਣਾ ਸਰੋਕਾਰ ਹੋਵੇਗਾ। ਐਸੀ ਕੋਈ ਗੱਲ ਨਹੀਂ ਸੀ। ਉਹ ਸ਼ਰਨ ਵਿੱਚ ਆਏ ਸਨ ਅਤੇ ਉਹਨਾਂ ਦੇ ਧਰਮ ਦੀ ਰੱਖਿਆ ਕਰਨੀ ਜ਼ਰੂਰੀ ਸੀ। ਜੇ ਮੁਸਲਮਾਨ ਵੀ, ਹੋਰ ਧਰਮਾਂ ਦੇ ਲੋਕ ਵੀ ਸਿੱਖ ਧਰਮ ਦੀ ਸ਼ਰਨ ਵਿੱਚ ਆਉਂਦੇ ਨੇ, ਤਾਂ ਖਾਲਸੇ ਨੇ ਉਹਨਾਂ ਦੀ ਵੀ ਬਾਂਹ ਫੜੀ ਹੈ। ਇਸ ਵਾਸਤੇ ਮਸਲਾ ਧਰਮ ਦਾ ਨਹੀਂ, ਮਸਲਾ ਜਾਤ ਪਾਤ ਦਾ ਨਹੀਂ, ਮਸਲਾ ਤੇ ਜਬਰ ਤੇ ਜ਼ੁਲਮ ਦੀ ਟੱਕਰ ਦਾ ਹੈ। ਚਾਹੇ ਕੋਈ ਵੀ ਜਬਰ ਜ਼ੁਲਮ ਕਰਦਾ ਹੈ, ਉਹਦਾ ਮੂੰਹ ਤੋੜਵਾਂ ਜਵਾਬ ਪਹਿਲਾਂ ਵੀ ਸਤਿਗੁਰੂ ਨੇ ਦਿੱਤਾ ਹੈ ਅਤੇ ਹੁਣ ਵੀ ਖਾਲਸਾ ਪੰਥ ਦਿੰਦਾ। ਇਹ ਇੱਕ ਸਿੱਖੀ ਦਾ ਸਿਧਾਂਤ ਹੀ ਹੈ। ਖਾਲਸੇ ਪੰਥ ਦੀ ਸਿਰਜਣਾ ਹੀ ਇਸ ਵਾਸਤੇ ਹੋਈ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਤਰਾ ਹਮ ਜਨਮੰ, ਸਮਝ ਲਿਹੋ ਸਾਧੂ ਸਾ ਮਨਮ। ਬਚਿੱਤਰ ਨਾਟਕ ਪਾਤਸ਼ਾਹੀ ਦਸਵੀਂ। ਹਜ਼ੂਰ ਕਹਿੰਦੇ ਸਾਡਾ ਆਗਮਨ ਧਰਮ ਚਲਾਉਣ ਵਾਸਤੇ, ਧਰਮੀ ਲੋਕਾਂ ਨੂੰ ਬਚਾਉਣ ਵਾਸਤੇ, ਸੰਤੋ ਭਾਵ ਧਰਮੀ ਲੋਕਾਂ ਦਾ ਹੀ ਹੈ। ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਦੁਸ਼ਟ ਜਿਹੜੇ ਧਰਮ ਦੇ ਦੁਸ਼ਮਣ ਨੇ, ਦੀਨੀ ਦੁਸ਼ਮਣ ਨੇ, ਉਹਨਾਂ ਦੀਆਂ ਜੜ੍ਹਾਂ ਪੱਟਣੀਆਂ। ਇਹ ਸਾਡਾ ਆਦਰਸ਼ ਹੈ। ਧਰਮ ਚਲਾਵਨ ਸੰਤ ਉਭਾਰਨ, ਦੁਸ਼ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਤਰਾਹਮ ਜਨਮੰ, ਸਮਝ ਲਿਓ ਸਾਧੂ ਸਾ ਮਨਮ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਇਸ ਲਈ ਵੀ ਅਦੁੱਤੀ ਕੁਰਬਾਨੀ ਆਖੀ ਜਾਂਦੀ ਹੈ। ਤੁਸੀਂ ਦੁਨੀਆਂ ਦਾ ਇਤਿਹਾਸ ਪੜ੍ਹੋ, ਜਿਨ੍ਹਾਂ ਲੋਕਾਂ ਨੇ ਧਰਮ ਲਈ, ਦੇਸ਼ ਲਈ ਕੁਰਬਾਨੀਆਂ ਕੀਤੀਆਂ, ਔਰ ਉਹਨਾਂ ਲਈ ਕੋਈ ਹੋਰ ਰਾਹ ਬਚਿਆ ਹੀ ਨਹੀਂ ਸੀ। ਸਿਰਫ ਉਹਨਾਂ ਨੂੰ ਇੱਕ ਸਜ਼ਾ ਸੁਣਾਈ ਗਈ, ਉਸ 'ਤੇ ਅਮਲ ਹੋਇਆ। ਪਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਈ ਹੋਰ ਕਈ ਰਸਤੇ ਸਨ ਬਚਣ ਦੇ। ਤਵਾਰੀਖ ਦੱਸਦੀ ਹੈ, ਇਤਿਹਾਸ ਦੱਸਦਾ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਬਾਦਸ਼ਾਹ ਵੱਲੋਂ ਐਤਗੇ ਆਉਂਦੇ ਨੇ, ਔਰੰਗਜ਼ੇਬ ਦਾ ਸ਼ਾਹੀ ਫੁਰਮਾਨ ਲੈ ਕੇ ਆਉਂਦੇ ਨੇ, ਜਿਵੇਂ ਅੱਜ ਕੱਲ੍ਹ ਆਪਾਂ ਕਹਿੰਦੇ ਹਾਂ ਵੀ ਬਰੰਟ ਲੈ ਕੇ ਆਉਂਦੇ ਨੇ, ਉਹ ਬਰੰਟ ਲੈ ਕੇ ਆਏ ਨੇ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਜਾ ਕੇ ਆਪਣੇ ਬਾਦਸ਼ਾਹ ਨੂੰ ਕਹਿ ਦਿਓ, ਅਸੀਂ ਮੌਤ ਤੋਂ ਡਰਨ ਵਾਲੇ ਨਹੀਂ ਹਾਂ। ਇਹ ਸਾਡਾ ਸਿਧਾਂਤ ਹੈ, ਪੈ ਕਾਹੂ ਕੋ ਦੇਤਨਾ ਨਹਿ ਪੈ ਮਾਨਤੇ ਹਾਂ। ਅਸੀਂ ਮੌਤ ਤੋਂ ਡਰਨ ਵਾਲੇ ਨਹੀਂ ਹਾਂ, ਸਾਡੇ ਪਾਸ ਬੰਦੇ ਭੇਜਣ ਦੀ ਵੀ ਕੋਈ ਲੋੜ ਨਹੀਂ। ਤੂੰ ਜਿੱਥੇ ਆਖੇ, ਜਦੋਂ ਆਖੇ, ਅਸੀਂ ਉੱਥੇ ਆਉਣ ਲਈ ਤਿਆਰ ਹਾਂ। ਔਰੰਗਜ਼ੇਬ ਦੇ ਏਲਚੀ ਕਹਿਣ ਲੱਗੇ, ਤੁਹਾਨੂੰ ਬਾਦਸ਼ਾਹ ਨੇ ਦਿੱਲੀ ਵਿੱਚ ਬੁਲਾਇਆ। ਸਤਿਗੁਰੂ ਕਹਿਣ ਲੱਗੇ, ਅਸੀਂ ਖੁਦ ਬਾ ਖੁਦ ਆਪ ਚੱਲ ਕੇ ਆਵਾਂਗੇ। ਇਸ ਵਾਸਤੇ ਗੁਰੂ ਮਹਾਰਾਜ ਦੀ ਸ਼ਹਾਦਤ ਅਦੁੱਤੀ ਕੁਰਬਾਨੀ ਸੀ। ਜਦੋਂ ਹੋਰ ਸਾਰੇ ਹੀਲੇ ਵਸੀਲੇ ਹੱਥੋਂ ਲੰਘ ਜਾਂਦੇ ਨੇ, ਫਿਰ ਕਾਤਲ ਮਕਤੂਲ ਨੂੰ ਕਤਲ ਦੀ ਸਜ਼ਾ ਸੁਣਾਉਂਦਾ। ਪਰ ਇਹ ਪਹਿਲੀ ਵਾਰ ਦੁਨੀਆਂ ਦੇ ਇਤਿਹਾਸ ਵਿੱਚ ਹੋਇਆ ਕੋਈ ਮਕਤੂਲ ਆਪ ਕਾਤਲ ਦੇ ਸਾਹਮਣੇ ਜਾ ਕੇ ਪੇਸ਼ ਹੋਵੇ ਬਈ ਮੈਂ ਸ਼ਹਾਦਤ ਲਈ ਆਇਆ, ਮਰਨ ਲਈ ਆਇਆ ਹੈ। ਐਸੀ ਕੋਈ ਤੁਸੀਂ ਦੁਨੀਆਂ ਦੇ ਇਤਿਹਾਸ ਵਿੱਚੋਂ ਮਿਸਾਲ ਨਹੀਂ ਲੱਭ ਸਕਦੇ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਚੱਲ ਕੇ ਗਏ ਨੇ ਬਾਦਸ਼ਾਹ ਨੂੰ ਜਾ ਕੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਲੇ ਨੇ, ਔਰੰਗਜ਼ੇਬ ਨੇ ਗੁਰੂ ਮਹਾਰਾਜ ਦੇ ਨਾਲ ਮੁਲਾਕਾਤ ਕੀਤੀ। ਪਹਿਲੀ ਮੁਲਾਕਾਤ ਵਿੱਚ ਔਰੰਗਜ਼ੇਬ ਨੇ ਆਖਿਆ, ਦੇਖੋ ਮੈਂ ਬਹੁਤ ਵੱਡਾ ਸੁਭਾਵ ਦਾ ਕੰਮ ਕਰ ਰਿਹਾ ਹਾਂ, ਸੁਭਾਵ ਤੋਂ ਭਾਵ ਪੁੰਨ ਦਾ ਕੰਮ, ਧਰਮ ਦਾ ਕੰਮ। ਕਾਫਰ ਲੋਕ ਜਿਹੜੇ ਦੋਜਕ ਵਿੱਚ ਜਾ ਕੇ ਪੈਂਦੇ ਨੇ, ਮੈਂ ਉਹਨਾਂ ਨੂੰ ਮੁਸਲਮਾਨ ਬਣਾ ਕੇ ਬਿਸ਼ਤਾਂ ਵਿੱਚ ਭੇਜਣ ਦਾ ਇਹ ਮਹਾਨ ਸੁਭਾਵ ਕਰ ਰਿਹਾ ਹਾਂ, ਇਸ ਵਾਸਤੇ ਮੈਂ ਤੇ ਇੱਕ ਬਹੁਤ ਵਧੀਆ ਧਰਮ ਦਾ ਕਾਰਜ ਕਰ ਰਿਹਾ ਹਾਂ, ਪਰ ਉਪਕਾਰ ਦਾ ਕੰਮ ਕਰ ਰਿਹਾ ਹਾਂ, ਪਰ ਤੁਸੀਂ ਖਾਮ ਖਾਮ ਮੇਰੇ ਰਸਤੇ ਵਿੱਚ ਆ ਕੇ ਰੋੜਾ ਬਣ ਗਏ ਹੋ। ਚੰਗੀ ਗੱਲ ਇਹ ਹੈ, ਤੁਹਾਡੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ, ਕੋਈ ਝਗੜਾ ਨਹੀਂ, ਮੈਂ ਸਿਰਫ ਇਹਨਾਂ ਕਾਫਰਾਂ ਨੂੰ, ਕਿਉਂਕਿ ਮੁਸਲਮਾਨ ਹਿੰਦੂਆਂ ਨੂੰ ਕਾਫਰ ਕਹਿੰਦੇ ਸਨ, ਮੈਂ ਇਹਨਾਂ ਕਾਫਰਾਂ ਨੂੰ ਬਿਸ਼ਤਾਂ ਵਿੱਚ ਭੇਜਣ ਦਾ ਸੁਭਾਵ ਕਰ ਰਿਹਾ ਹਾਂ, ਸਵਰਗਾਂ ਵਿੱਚ ਭੇਜਣ ਦਾ ਉਪਰਾਲਾ ਕਰ ਰਿਹਾ, ਇਹਦੇ ਵਿੱਚ ਕਿਹੜੀ ਮਾੜੀ ਗੱਲ ਹੈ। ਤਾਂ ਉਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਜਵਾਬ ਦਿੱਤਾ, ਕਹਿਣ ਲੱਗੇ, ਐ ਔਰੰਗਜ਼ੇਬ, ਜੇ ਇਹ ਗੱਲ ਖੁਦਾ ਨੂੰ ਮਨਜ਼ੂਰ ਹੋਵੇ, ਰੱਬ ਨੂੰ ਕਬੂਲ ਹੋਵੇ, ਤਾਂ ਫਿਰ ਗੈਰ ਮੁਸਲਮਾਨਾਂ ਦੇ ਘਰੇ ਸੰਤਾਨ ਹੀ ਨਾ ਪੈਦਾ ਹੋਣ ਦੇਵੇ। ਰੱਬ ਤਾਂ ਸਾਰਾ ਕੁਛ ਕਰ ਸਕਦਾ, ਜੇ ਰੱਬ ਨੂੰ ਕੇਵਲ ਇਸਲਾਮ ਹੀ ਚੰਗਾ ਲੱਗਦਾ ਹੋਵੇ, ਤੁਹਾਡਾ ਧਰਮ ਹੀ ਅੱਛਾ ਲੱਗਦਾ ਹੋਵੇ, ਫਿਰ ਮੁਸਲਮਾਨਾਂ ਦੇ ਘਰੇ ਬੱਚੇ ਪੈਦਾ ਹੋਣ, ਦੂਜਿਆਂ ਦੇ ਪੈਦਾ ਹੀ ਨਾ ਹੋਣ, ਇਹ ਰੱਬ ਦੀ ਮਰਜ਼ੀ ਨਹੀਂ ਹੈ, ਇਹ ਤੇਰਾ ਆਪਣਾ ਹੀ ਫਤਵਾ ਹੈ, ਤਸਬ ਹੈ, ਹੰਕਾਰ ਹੈ। ਤੂੰ ਦੂਜੇ ਧਰਮਾਂ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਉਹਨਾਂ ਨੂੰ ਇਹ ਬਹਾਨਾ ਬਣਾ ਕੇ ਕਿ ਮੈਂ ਉਹਨਾਂ 'ਤੇ ਸੁਭਾਵ ਕਰ ਰਿਹਾ, ਮੈਂ ਬਿਸ਼ਤਾਂ ਵਿੱਚ ਭੇਜ ਰਿਹਾ ਹਾਂ, ਇਹ ਇੱਕ ਬਹੁਤ ਵੱਡਾ ਧਾਰਮਿਕ ਜ਼ੁਲਮ ਹੈ, ਇਹ ਤੇਰੇ ਵਾਸਤੇ ਠੀਕ ਨਹੀਂ, ਤੂੰ ਇਹ ਕੰਮ ਬੰਦ ਕਰ ਦੇ, ਫਿਰ ਤੇਰੇ ਨਾਲ ਕੋਈ ਸਾਡਾ ਰੌਲਾ ਨਹੀਂ ਹੈ, ਅਸੀਂ ਵਾਪਸ ਚਲੇ ਜਾਵਾਂਗੇ। ਇੰਨੀ ਗੱਲ ਸੁਣ ਕੇ ਔਰੰਗਜ਼ੇਬ ਉੱਠਿਆ ਅਤੇ ਇਸਨੇ ਜਾ ਕੇ ਜਿਹੜੇ ਇਹਦੇ ਅਹਿਲਕਾਰ ਸਨ, ਕਾਜੀ ਮੌਲਵੀ ਸਨ, ਧਾਰਮਿਕ ਆਗੂ ਸਨ, 1400 ਉਲਮਾਓ ਪੜ੍ਹੇ ਲਿਖੇ ਬੰਦੇ ਸਿਆਣੇ ਔਰੰਗਜ਼ੇਬ ਨੇ ਆਪਣੇ ਪਾਸ ਰੱਖੇ ਸਨ, ਜਿਹੜੇ ਇਸ ਨੂੰ ਨੀਤੀਆਂ ਘੜ ਘੜ ਕੇ ਦਿੰਦੇ ਸਨ ਵੀ ਤੂੰ ਇਸ ਤਰ੍ਹਾਂ ਇਸਲਾਮ ਦਾ ਪ੍ਰਚਾਰ ਕਰਨਾ, ਇਸ ਢੰਗ ਦੇ ਨਾਲ ਸਾਡੇ ਧਰਮ ਦਾ ਪ੍ਰਸਾਰ ਹੋ ਸਕਦਾ। 1400 ਉਲਮਾਓ ਆ ਹੁਣ ਵੀ ਸੁਣਿਆ, ਜਿੰਨੀਆਂ ਵੀ ਸਰਕਾਰਾਂ ਨੇ ਉਹਨਾਂ ਦੇ ਕੋਲ ਕੁਛ ਬੰਦੇ ਇਹੋ ਜਿਹੇ ਰੱਖੇ ਹੁੰਦੇ ਨੇ, PhD ਪੜ੍ਹੇ ਲਿਖੇ ਸਿਆਣੇ ਜਿਹੜੇ ਦਿਮਾਗ ਰੱਖਦੇ ਨੇ, ਫਿਰ ਉਹ ਉਹਨਾਂ ਨੂੰ ਨੀਤੀਆਂ ਘੜ ਕੇ ਦਿੰਦੇ ਨੇ, ਪਾਲਿਸੀਆਂ ਤਿਆਰ ਕਰਕੇ ਦਿੰਦੇ ਨੇ, ਫਿਰ ਉਹ ਸਰਕਾਰ ਉਹਨਾਂ ਨੂੰ ਲਾਗੂ ਕਰਦੀ ਹੈ। ਹਿੰਦੁਸਤਾਨ ਦੀ ਧਰਤੀ 'ਤੇ ਹੁਣ ਵੀ ਕੁਛ ਸਾਡੇ ਇਤਿਹਾਸਕਾਰਾਂ ਨੇ, ਲਿਖਾਰੀਆਂ ਨੇ ਲਿਖਿਆ ਹੈ, ਹਿੰਦੁਸਤਾਨ ਦੀ ਸਰਕਾਰ ਨੇ ਵੀ ਇੱਕ ਥਿੰਕ ਟੈਂਕ ਬਣਾਇਆ ਹੋਇਆ, ਉਹਦੇ ਵਿੱਚ 400-500 ਦੇ ਕਰੀਬ PhD ਪੜ੍ਹੇ ਲਿਖੇ ਬੰਦੇ, ਜਿਹੜੇ ਕੇਵਲ ਉਹਨਾਂ ਲਈ ਸੋਚਦੇ ਨੇ, ਹੋਰ ਕਿਸੇ ਬਾਰੇ ਨਹੀਂ ਸੋਚਦੇ, ਉਹ ਨੀਤੀਆਂ ਘੜਦੇ ਨੇ, ਸੈਂਟਰ ਗੌਰਮੈਂਟ ਨੂੰ ਦਿੰਦੇ ਨੇ, ਫਿਰ ਉਹ ਅੱਗੇ ਨੀਤੀਆਂ 'ਤੇ ਅਮਲ ਕਰਵਾਇਆ ਜਾਂਦਾ, ਕਿਹੜੀ ਸਟੇਟ ਵਿੱਚ ਕਿਹੜੀ ਪਾਲਿਸੀ ਵਰਤਣੀ ਹੈ, ਇਹ ਸਾਰੀਆਂ ਗੱਲਾਂ ਉਹੀ ਘੜ ਕੇ ਨੀਤੀਆਂ ਤਿਆਰ ਕਰਕੇ ਸਰਕਾਰ ਨੂੰ ਪੇਸ਼ ਕਰਦੇ ਨੇ। ਹੁਣ ਔਰੰਗਜ਼ੇਬ ਦੇ 1400 ਉਲਮਾਓ ਸਨ, PhD ਬੰਦੇ, ਜਿਹੜੇ ਉਹਨੂੰ ਨੀਤੀਆਂ ਘੜ ਕੇ ਦਿੰਦੇ ਸਨ ਵੀ ਸਾਡੇ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਿਵੇਂ ਹੋ ਸਕਦਾ। ਔਰੰਗਜ਼ੇਬ ਨੇ ਉਹਨਾਂ ਦੇ ਨਾਲ ਜਾ ਕੇ ਸਲਾਹ ਕੀਤੀ। ਜਦੋਂ ਉਹਨਾਂ ਨਾਲ ਸਲਾਹ ਕੀਤੀ, ਉਹ ਬੜੇ ਕੱਟੜ ਸਨ, ਤੁਅਸਬੀ ਸਨ, ਘੁਮੰਡੀ ਸਨ, ਅਤੇ ਉਹਨਾਂ ਨੇ ਔਰੰਗਜ਼ੇਬ ਨੂੰ ਇਹ ਸਲਾਹ ਦਿੱਤੀ, ਕਹਿਣ ਲੱਗੇ ਦੇਖੋ ਤੁਸੀਂ ਜਿਹੜਾ ਕਾਰਜ ਕਰ ਰਹੇ ਹੋ, ਤੁਹਾਡੀ ਖੁਦਾ ਅੱਲਾਹ ਤਾਲਾ ਨੇ ਡਿਊਟੀ ਲਾਈ ਹੈ, ਤੁਹਾਨੂੰ ਬਾਦਸ਼ਾਹ ਬਣਾਇਆ ਹੈ, ਤੁਸੀਂ ਕਾਫਰਾਂ ਨੂੰ ਵਿਸ਼ਤਾਂ ਵਿੱਚ ਭੇਜਣਾ ਹੈ, ਜੇ ਕੋਈ ਸਾਡੇ ਰਸਤੇ ਵਿੱਚ ਰੋੜਾ ਬਣਦਾ ਹੈ ਤਾਂ ਉਹਨੂੰ ਪਾਸੇ ਹਟਾ ਦੇਣਾ ਚਾਹੀਦਾ, ਮਾਰ ਕੇ ਠੋਕਰ ਉਸਨੂੰ ਰੋੜ ਕੇ ਰਸਤੇ 'ਚੋਂ ਪਾਸੇ ਹਟਾ ਦਿਓ, ਸਾਡੀ ਇਹ ਤੁਹਾਡੇ ਲਈ ਸਲਾਹ ਹੈ। ਔਰੰਗਜ਼ੇਬ ਫਿਰ ਦੁਬਾਰਾ ਸਤਿਗੁਰੂ ਨੂੰ ਆ ਕੇ ਮਿਲਿਆ ਅਤੇ ਆ ਕੇ ਕਹਿਣ ਲੱਗਾ, ਲਓ ਹੁਣ ਤੱਕ ਤਾਂ ਮੈਂ ਤੁਹਾਡਾ ਸਤਿਕਾਰ ਕਰਦਾ ਰਿਹਾ ਹਾਂ ਅਤੇ ਅੱਗੇ ਲਈ ਵੀ ਕਰਨ ਵਾਸਤੇ ਤਿਆਰ ਹਾਂ, ਪਰ ਨਾਲ ਇੱਕ ਸ਼ਰਤ ਹੈ। ਉਹ ਸ਼ਰਤ ਕੀ ਹੈ? ਬਈ ਤੁਸੀਂ ਮੇਰੇ ਰਸਤੇ ਵਿੱਚੋਂ ਪਾਸੇ ਹਟ ਜਾਓ। ਜੇ ਤੁਸੀਂ ਮੇਰੇ ਰਸਤੇ ਵਿੱਚੋਂ ਪਾਸੇ ਨਹੀਂ ਹਟ ਸਕਦੇ, ਫਿਰ ਉਹੀ ਨੀਤੀ ਜਿਹੜੀ ਕਾਫਰਾਂ 'ਤੇ ਵਰਤੀ ਜਾ ਰਹੀ ਹੈ ਤੁਹਾਡੇ 'ਤੇ ਵੀ ਲਾਗੂ ਹੋ ਸਕਦੀ, ਤੁਹਾਨੂੰ ਵੀ ਇਸਲਾਮ ਕਬੂਲ ਕਰਨਾ ਪਵੇਗਾ। ਸਤਿਗੁਰੂ ਕਹਿਣ ਲੱਗੇ, ਇਹ ਗੱਲ ਹਰਗਜ਼ ਨਹੀਂ ਹੋ ਸਕਦੀ, ਮੁਸਲਮਾਨਾਂ ਨੂੰ ਤੁਹਾਨੂੰ ਇਸਲਾਮ ਮਕਬੂਲ ਹੋਵੇ, ਮੁਬਾਰਕ ਹੋਵੇ, ਤੁਸੀਂ ਦੂਜੇ ਧਰਮਾਂ ਦੇ ਵਿੱਚ ਦਖਲ ਅੰਦਾਜ਼ੀ ਕਿਉਂ ਕਰਦੇ ਹੋ? ਇਹ ਸਰਾਸਰ ਗਲਤ ਹੈ, ਅਸੀਂ ਇਹਦਾ ਵਿਰੋਧ ਕੀਤਾ ਅਤੇ ਕਰਾਂਗੇ, ਭਾਵੇਂ ਹੁਣ ਤੇਰਾ ਸਾਡੇ ਸਿੱਖ ਧਰਮ ਦੇ ਨਾਲ ਕੋਈ ਝਗੜਾ ਨਹੀਂ ਹੈ, ਹਿੰਦੂ ਧਰਮ ਦਾ ਸਵਾਲ ਹੈ, ਪਰ ਉਹ ਸਾਡੀ ਸ਼ਰਨ ਵਿੱਚ ਆ ਗਏ ਨੇ, ਅਸੀਂ ਉਹਨਾਂ ਦੀ ਬਾਂਹ ਫੜੀ ਹੈ, ਜੇ ਮੁਸਲਮਾਨ ਵੀ ਆਉਂਦੇ ਉਹਨਾਂ ਦੀ ਵੀ ਅਸੀਂ ਸਹਾਇਤਾ ਕਰਨੀ ਸੀ, ਪਰ ਹੁਣ ਉਹ ਮਜ਼ਲੂਮ ਨੇ, ਸਾਡੀ ਸ਼ਰਨ ਵਿੱਚ ਆਏ ਨੇ, ਅਸੀਂ ਉਹਨਾਂ ਦੀ ਬਾਂਹ ਫੜੀ ਹੈ, ਹੁਣ ਚਾਹੇ ਕੁਛ ਵੀ ਹੋ ਜਾਵੇ ਨਾ ਅਸੀਂ ਉਹਨਾਂ ਦੀ ਬਾਂਹ ਛੱਡ ਸਕਦੇ ਹਾਂ, ਆਪਣਾ ਵਚਨ ਵਾਪਸ ਲੈ ਸਕਦੇ ਹਾਂ, ਅਤੇ ਨਾ ਹੀ ਅਸੀਂ ਤੇਰੀ ਗੱਲ ਕਦੀ ਪ੍ਰਵਾਨ ਕਰਾਂਗੇ, ਤੂੰ ਆਪਣੇ ਦਿਮਾਗ ਵਿੱਚੋਂ ਬਿਲਕੁਲ ਇਹ ਗੱਲ ਕੱਢ ਦੇ ਬਈ ਮੈਂ ਹੁਣ ਹਿੰਦੂਆਂ ਨੂੰ ਕਾਫਰਾਂ ਨੂੰ ਮੁਸਲਮਾਨ ਬਣਾ ਲਵਾਂਗਾ, ਇਹ ਕਦੀ ਹੋਣ ਵਾਲਾ ਨਹੀਂ, ਤੂੰ ਤੇ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ, ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਹੈ, ਮਿਰਚਾਂ ਦਾ ਦ੍ਰਿਸ਼ਟਾਂਤ ਦਿੱਤਾ, ਕਾਲੀਆਂ ਮਿਰਚਾਂ ਸਵਾ ਮਾਣ ਗੋਹਿਆਂ ਦੀ ਅੱਗ ਵਿੱਚ ਸਾੜੀਆਂ, ਤਿੰਨ ਮਿਰਚਾਂ ਸਾਬਤ ਨਿਕਲੀਆਂ। ਸਤਿਗੁਰੂ ਕਹਿਣ ਲੱਗੇ, ਬਾਦਸ਼ਾਹ ਤੇਰਾ ਜਵਾਬ ਹੈ, ਇਸ ਜ਼ੁਲਮ ਦੀ ਅੱਗ ਵਿੱਚ ਪਹਿਲਾਂ ਤਾਂ ਦੋ ਹੀ ਮਜ਼ਹਬ ਨੇ, ਹਿੰਦੂ ਅਤੇ ਮੁਸਲਮਾਨ, ਪੂਰਬ ਅਤੇ ਪੱਛਮੀ ਧਰਮ, ਪਰ ਹੁਣ ਤੀਜਾ ਇੱਕ ਹੋਰ ਪੰਥ ਪ੍ਰਗਟ ਹੋਵੇਗਾ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪਰਚੁਰ ਕਰਵੇ ਕੋ ਸਾਜਾਂ, ਜਾਏ ਤਾਂ ਤੁਮ ਧਰਮ ਚਲਾਏ, ਕਬੁੱਧ ਕਾਰਨ ਤੇ ਲੋਕ ਹਟਾਏ, ਠਾਂਡ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਾਂ ਜਗ ਮੈਂ ਜਬ ਤੁਮ ਕਰੋ ਸਹਾਏ। ਉਹ ਖਾਲਸਾ ਪੰਥ ਪ੍ਰਗਟ ਹੋਵੇਗਾ। ਇੰਨੀ ਗੱਲ ਸੁਣ ਕੇ ਔਰੰਗਜ਼ੇਬ ਲਾਜਵਾਬ ਹੋ ਗਿਆ। ਫਿਰ ਉਸਨੇ ਜਾ ਕੇ ਅਹਿਲਕਾਰਾਂ ਨਾਲ ਅਤੇ ਆਪਣੇ ਸਲਾਹਕਾਰਾਂ ਦੇ ਨਾਲ ਜਾ ਕੇ ਮੀਟਿੰਗ ਕੀਤੀ। ਹੁਣ ਤੀਜੀ ਮੁਲਾਕਾਤ ਹੁੰਦੀ ਹੈ। ਤੀਜੀ ਮੁਲਾਕਾਤ ਵਿੱਚ ਔਰੰਗਜ਼ੇਬ ਨੇ ਗੁਰੂ ਮਹਾਰਾਜ ਦੇ ਸਾਹਮਣੇ ਤਿੰਨ ਸਵਾਲ ਰੱਖੇ। ਤਿੰਨ ਸਵਾਲ ਕਿਹੜੇ ਸਨ? ਪਹਿਲਾ ਸਵਾਲ ਸੀ, ਤੁਸੀਂ ਮੇਰੇ ਰਸਤੇ ਵਿੱਚੋਂ ਪਾਸੇ ਹਟ ਜਾਓ। ਦੂਜਾ ਸਵਾਲ ਸੀ, ਤੁਸੀਂ ਇਸਲਾਮ ਕਬੂਲ ਕਰੋ, ਜੇ ਦੋ ਸ਼ਰਤਾਂ ਤੁਸੀਂ ਮੇਰੀਆਂ ਨਹੀਂ ਮੰਨੋਗੇ ਤਾਂ ਫਿਰ ਸਜਾਏ ਮੌਤ ਲਈ ਤਿਆਰ ਹੋ ਜਾਓ, ਮਰਨ ਲਈ ਤਿਆਰ ਹੋ ਜਾਓ। ਸਤਿਗੁਰੂ ਹੱਸ ਪਏ, ਕਹਿਣ ਲੱਗੇ, ਬਾਦਸ਼ਾਹ ਬਸ ਤੇਰੇ ਕੋਲ ਆਹੀ ਕੁਝ ਰਹਿ ਗਿਆ? ਜੇ ਕੋਈ ਧਰਮ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ, ਕੋਈ ਪ੍ਰੋਟੈਸਟ ਕਰਦਾ, ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ, ਬਸ ਆਹੀ ਤੇਰੇ ਕੋਲ ਇਹੀ ਇਨਸਾਫ਼ ਹੈ, ਤੇਰਾ ਇਹੀ ਨਿਆਂ ਹੈ। ਅੱਛਾ, ਜੇ ਇਹ ਗੱਲ ਹੈ, ਸਾਨੂੰ ਪਹਿਲੀਆਂ ਦੋ ਸ਼ਰਤਾਂ ਨਾ ਮਨਜ਼ੂਰ ਨੇ, ਨਾ ਅਸੀਂ ਪਿੱਛੇ ਮੁੜਾਂਗੇ। ਜੋ ਬਚਨ ਕੀਤਾ ਗੁਰੂ ਤੇਗ ਬਹਾਦਰ ਬੋਲਿਆ, ਤਰ ਪਈਏ ਧਰਮ ਨਹਿ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜਾ ਬਾਹੇ ਨਾ ਛੋੜੀਏ। ਅਸੀਂ ਹੁਣ ਆਪਣੇ ਬਚਨਾਂ ਤੋਂ ਪਿੱਛੇ ਨਹੀਂ ਹਟਾਂਗੇ। ਦੂਸਰੀ ਗੱਲ, ਨਾ ਹੀ ਅਸੀਂ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਲਈ ਤਿਆਰ ਹਾਂ। ਤੀਜੀ ਗੱਲ, ਤੂੰ ਸਾਨੂੰ ਮਰਨ ਤੋਂ ਡਰਾਉਣਾ? ਸਿੱਖ ਧਰਮ ਦਾ ਜਨਮ ਹੀ ਮੌਤ ਤੋਂ ਸ਼ੁਰੂ ਹੁੰਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਤੂੰ ਇਹ ਸੋਚਦਾ ਬਈ ਜੇ ਮੈਂ ਇਹਨਾਂ ਨੂੰ ਸਰੀਰਕ ਤੌਰ 'ਤੇ ਮੌਤ ਦੀ ਸਜ਼ਾ ਦੇ ਦਿੱਤੀ, ਇਹ ਮਿਸ਼ਨ ਖਤਮ ਹੋ ਜਾਵੇਗਾ? ਕਦੀ ਵੀ ਖਤਮ ਨਹੀਂ ਹੋਣਾ। ਜਿਹੜੀ ਨਿਉਂ ਅਸੀਂ ਰੱਖ ਚੁੱਕੇ ਹਾਂ, ਇਹ ਹੁਣ ਧਰਮ ਯੁੱਧ ਮੋਰਚਾ ਬਣ ਜਾਵੇਗਾ, ਇਹਨੇ ਰਹਿੰਦੀ ਦੁਨੀਆਂ ਤੱਕ ਚੱਲੀ ਜਾਣਾ, ਕੋਈ ਤਾਕਤ ਇਸ ਨੂੰ ਖਤਮ ਨਹੀਂ ਕਰ ਸਕਦੀ। ਅਤੇ ਜਦੋਂ ਗੁਰੂ ਮਹਾਰਾਜ ਨੇ ਇਹ ਗੱਲ ਆਖੀ ਤਾਂ ਉਸ ਵੇਲੇ ਔਰੰਗਜ਼ੇਬ ਹੈਰਾਨ ਹੋ ਗਿਆ, ਹੱਕਾ ਬੱਕਾ ਰਹਿ ਗਿਆ, ਵੀ ਸਭ ਤੋਂ ਵੱਡੀ ਸਜ਼ਾ ਮੌਤ ਦੀ ਹੁੰਦੀ ਹੈ ਮਨੁੱਖ ਦੇ ਲਈ, ਇਹ ਤਾਂ ਮੌਤ ਤੋਂ ਵੀ ਨਹੀਂ ਡਰੇ, ਇਹ ਤਾਂ ਮਰਨ ਲਈ ਤਿਆਰ ਹੋ ਕੇ ਆਏ ਨੇ। ਹੁਣ ਕੀ ਕੀਤਾ ਜਾਵੇ? ਅਹਿਲਕਾਰਾਂ ਨਾਲ ਸਲਾਹ ਕੀਤੀ, ਉਹ ਕਹਿੰਦੇ ਹੁਣ ਇਹਨਾਂ ਨੇ ਆਪਣੀ ਕੋਈ ਗੱਲ 'ਤੇ ਮੰਨਣੀ ਨਹੀਂ, ਹੁਣ ਜਿਹੜੇ ਇਹਨਾਂ ਦੇ ਨਾਲ ਸਿੱਖ ਆਏ ਨੇ, ਪੰਜ ਸਿੱਖ ਗੁਰੂ ਮਹਾਰਾਜ ਦੇ ਨਾਲ ਗਏ ਸਨ, ਉਹ ਪੰਜ ਸਿੱਖ ਕਿਹੜੇ ਨੇ? ਗਿਆਨੀ ਗਿਆਨ ਸਿੰਘ ਜੀ ਨੇ ਪਿੱਛੇ ਲਿਖਿਆ ਹੈ, ਉਹ ਪੰਜ ਸਿੱਖ ਸਨ ਭਾਈ ਮਤੀ ਦਾਸ ਜੀ ਦੀਵਾਨ, ਭਾਈ ਸਤੀ ਦਾਸ ਜੀ ਉਹਨਾਂ ਦੇ ਭਰਾ, ਭਾਈ ਦਿਆਲਾ ਜੀ। ਤੀਜੇ ਸਨ ਭਾਈ ਉਦਾ ਜੀ, ਪੰਜਵੇਂ ਸਨ ਭਾਈ ਗੁਰਦਿੱਤਾ ਜੀ, ਗੁਰੂ ਨਾਨਕ ਬਾਬਾ ਬੁੱਢਾ ਸਾਹਿਬ ਜੀ ਦੀ ਬ੍ਰਹਮ ਗਿਆਨੀਆਂ ਦੀ ਅੰਸ ਬੰਸ਼ ਵਿੱਚੋਂ। ਇਹ ਪੰਜ ਸਿੱਖ ਗੁਰੂ ਮਹਾਰਾਜ ਦੇ ਨਾਲ ਸਨ, ਅਤੇ ਜਦੋਂ ਵੱਡੇ ਮਾਤਾ ਨਾਨਕੀ ਜੀ ਦਾ ਅਤੇ ਮਾਤਾ ਗੁੱਜਰ ਕੌਰ ਜੀ ਦਾ ਸੰਦੇਸ਼ ਆਇਆ, ਮਹਾਰਾਜ ਸਾਨੂੰ ਕੁਛ ਇਉਂ ਅਨੁਭਵ ਹੋ ਰਿਹਾ, ਆਉਣ ਵਾਲਾ ਸਮਾਂ ਬੜਾ ਭਿਆਨਕ ਹੈ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਦਿੱਲੀ ਚਾਂਦਨੀ ਚੌਂਕ ਕੁਤਵਾਲੀ ਵਿੱਚ ਲੋਹੇ ਦੇ ਪਿੰਜਰੇ ਵਿੱਚ ਕੈਦ ਸਨ। ਉਹ ਪਿੰਜਰਾ ਵੀ ਖਾਸ ਢੰਗ ਦਾ ਬਣਾਇਆ ਹੋਇਆ ਸੀ, ਇਤਿਹਾਸਕਾਰਾਂ ਨੇ ਲਿਖਿਆ ਉਸ ਪਿੰਜਰੇ ਦੇ ਅੰਦਰਲੇ ਪਾਸੇ ਨੂੰ ਸੂਏ ਮੋੜ ਕੇ ਲਾਏ ਹੋਏ ਸਨ। ਉਹ ਸੂਏ ਇਸ ਵਾਸਤੇ ਲਾਏ ਹੋਏ ਸਨ ਵੀ ਗੁਰੂ ਮਹਾਰਾਜ ਵੀ ਜਦੋਂ ਆਦਮੀ ਥੱਕ ਜਾਂਦਾ ਨਾ, ਫਿਰ ਪਿੱਛੇ ਢੋਲ ਆਉਂਦਾ। ਹੁਣ ਤੁਸੀਂ ਵੀ ਕਿਸੇ ਨੇ ਕੰਧ ਨਾਲ, ਕਿਸੇ ਨੇ ਥੰਮ ਨਾਲ ਢੋਲ ਲਾਈ, ਆਰਾਮ ਮਿਲਦਾ ਨਾ, ਵੀ ਇਹ ਢੋਲ ਨਾ ਲਾ ਸਕਣ, ਆਰਾਮ ਨਾ ਕਰ ਸਕਣ, ਇਸ ਲਈ ਸੂਏ ਲਾਏ। ਫਿਰ ਉਹ ਪਿੰਜਰੇ ਦਾ ਆਕਾਰ ਵੀ ਇੰਨਾ ਹੀ ਬਣਾਇਆ ਸੀ, ਉਹਦੇ ਵਿੱਚ ਬੰਦਾ ਬੈਠ ਹੀ ਸਕਦਾ ਸੀ, ਖਲੋ ਨਹੀਂ ਸੀ ਸਕਦਾ, ਲੰਬਾ ਵੀ ਨਹੀਂ ਸੀ ਪੈ ਸਕਦਾ। ਇਹੋ ਜਿਹਾ ਲੋਹੇ ਦਾ ਪਿੰਜਰਾ ਬਣਾਇਆ ਜਿਹਦੇ ਵਿੱਚ ਨਾ ਖੜਿਆ ਜਾ ਸਕਦਾ ਸੀ, ਖਲੋਤਾ ਜਾ ਸਕਦਾ ਸੀ, ਨਾ ਲੰਮੇ ਪਿਆ ਜਾ ਸਕਦਾ ਸੀ। ਚਾਰੇ ਪਾਸੇ ਸੂਏ, ਤਿੱਖੀਆਂ ਨੋਕਾਂ ਜੇ ਢੋਲ ਆਉਂਦੇ ਸੀ ਤੇ ਉਹ ਚੁੱਭਦੀਆਂ ਸਨ। ਇਹੋ ਜਿਹੇ ਪਿੰਜਰੇ ਵਿੱਚ ਗੁਰੂ ਮਹਾਰਾਜ ਨੂੰ ਔਰੰਗਜ਼ੇਬ ਨੇ ਕੈਦ ਕੀਤਾ ਹੋਇਆ ਸੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਾਹਿਗੁਰੂ ਦੇ ਪਾਣੇ ਵਿੱਚ ਪ੍ਰਸੰਨ ਚਿੱਤ ਸਨ, ਕੋਈ ਚਿਹਰੇ 'ਤੇ ਮਲਾਲ ਨਹੀਂ, ਕੋਈ ਉਦਾਸੀ ਨਹੀਂ, ਕੋਈ ਮਾਯੂਸੀ ਨਹੀਂ, ਕੋਈ ਗਮ ਦਾ ਨਾਮੋ ਨਿਸ਼ਾਨ ਨਹੀਂ। ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਗੁਰੂ ਮਹਾਰਾਜ ਪ੍ਰਸੰਨ ਚਿੱਤ ਉਸ ਪਿੰਜਰੇ ਵਿੱਚ ਬੈਠ ਕੇ ਹਰ ਵੇਲੇ ਸਮਾਧੀ ਲੀਨ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਜਦੋਂ ਅਨੰਦਪੁਰ ਸਾਹਿਬ ਜੀ ਤੋਂ ਸੰਦੇਸ਼ ਪਹੁੰਚਿਆ ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਨੌਵੇਂ ਮਹੱਲੇ ਦੇ ਸ਼ਲੋਕ ਉਚਾਰਨ ਕੀਤੇ। ਕੱਲ੍ਹ ਨੂੰ 11 ਸਹਿਜ ਪਾਠਾਂ ਦੇ ਭੋਗ ਪੈਣੇ ਨੇ। ਉਹ ਜਿਹੜੇ 57 ਸਲੋਕ ਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਨ ਵੀ ਜੋ ਦਿੱਲੀ ਚਾਂਦਨੀ ਚੌਂਕ ਕੁਤਵਾਲੀ ਦੇ ਵਿੱਚ ਲੋਹੇ ਦੇ ਪਿੰਜਰੇ ਵਿੱਚ ਬੈਠ ਕੇ ਗੁਰੂ ਮਹਾਰਾਜ ਨੇ ਉਚਾਰਨ ਕੀਤੇ ਸਨ। ਅਤੇ ਫਿਰ ਡਿਊਟੀ ਲਾਈ ਭਾਈ ਗੁਰਦਿੱਤਾ ਜੀ ਦੀ, ਬਈ ਤੁਸੀਂ ਇਹ ਸ਼ਲੋਕ ਲੈ ਕੇ ਅਨੰਦਪੁਰ ਸਾਹਿਬ ਜਾਣਾ। ਭਾਈ ਗੁਰਦਿੱਤਾ ਜੀ ਇਸ ਤਰ੍ਹਾਂ ਉੱਥੋਂ ਗੁਰੂ ਮਹਾਰਾਜ ਦਾ ਪੈਗਾਮ ਲੈ ਕੇ, ਸ਼ਲੋਕ ਲੈ ਕੇ, ਉਪਦੇਸ਼ ਲੈ ਕੇ ਅਨੰਦਪੁਰ ਸਾਹਿਬ ਨੂੰ ਆ ਜਾਂਦੇ ਨੇ। ਅਤੇ ਭਾਈ ਉਦਾ ਜੀ ਅਤੇ ਕੁਝ ਇਤਿਹਾਸਕਾਰਾਂ ਨੇ ਭਾਈ ਜੈਤਾ ਜੀ ਵੀ ਨਾਮ ਲਿਖਿਆ ਵੀ ਉਹਨਾਂ ਦੀ ਡਿਊਟੀ ਇਹ ਲਾਈ ਸੀ ਵੀ ਜਦੋਂ ਸਾਡਾ ਸ਼ਹਾਦਤ ਦਾ ਸਮਾਂ ਬਣੇ ਤੁਸੀਂ ਸਾਡਾ ਸੀਸ ਅਨੰਦਪੁਰ ਸਾਹਿਬ ਪਹੁੰਚਾਉਣਾ। ਹੁਣ ਦੋ ਸਿੱਖ ਉਸ ਵੇਲੇ ਗੁਰੂ ਮਹਾਰਾਜ ਦੇ ਜਿਹੜੇ ਨਾਲ ਗਏ ਸਨ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਅਤੇ ਉਹ ਕੁਤਵਾਲੀ ਤੋਂ ਬਾਹਰ ਆ ਗਏ ਸਨ। ਬਾਕੀ ਪਿੱਛੇ 3 ਸਿੱਖ ਰਹਿੰਦੇ ਸਨ। ਹੁਣ ਉਹਨਾਂ ਮੌਲਵੀਆਂ ਨੇ, ਅਹਿਲਕਾਰਾਂ ਨੇ ਇਹ ਸਲਾਹ ਦਿੱਤੀ ਵੀ ਹੁਣ ਜਿਹੜੇ ਗੁਰੂ ਮਹਾਰਾਜ ਦੇ ਨਾਲ 3 ਸਿੱਖ ਆਏ ਨੇ ਉਹਨਾਂ ਨੂੰ ਵਾਰੋ ਵਾਰੀ ਸ਼ਹੀਦ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਦੇਖ ਕੇ ਗੁਰੂ ਮਹਾਰਾਜ ਦਾ ਮਨ ਵੀ ਦਹਿਲ ਜਾਵੇਗਾ। ਅਕਸਰ ਹੁੰਦਾ ਹੀ ਹੈ ਕਿਸੇ ਦੀ ਮੌਤ ਦਾ ਸੀਨ ਸਾਹਮਣੇ ਦੇਖ ਕੇ ਹਰ ਬੰਦੇ ਦਾ ਦਿਲ ਘਬਰਾ ਜਾਂਦਾ। ਇਹ ਵੀ ਇੱਕ ਮਾਨਸਿਕ ਤੌਰ 'ਤੇ ਬੰਦੇ ਨੂੰ ਕਿੰਨਾ ਕੁ ਤਕੜਾ ਹੈ, ਕਿੰਨਾ ਕੁ ਮਜ਼ਬੂਤ ਹੈ, ਕਿੰਨਾ ਕੁ ਇਰਾਦੇ ਦਾ ਦ੍ਰਿੜ ਹੈ ਪਰਖਿਆ ਜਾਂਦਾ। ਹੁਣ ਜਦੋਂ ਇਹ ਸਲਾਹ ਹੋਈ ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜਿਹੜੇ 3 ਗੁਰਸਿੱਖ ਸਨ, ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਬੁਲਾਇਆ ਗਿਆ। ਔਰੰਗਜ਼ੇਬ ਖੜ੍ਹਾ, ਸ਼ਾਹੀ ਕਾਜ਼ੀ ਖੜ੍ਹਾ, ਅਹਿਲਕਾਰ ਵੀ ਖੜ੍ਹੇ ਨੇ। ਹੁਣ ਭਾਈ ਮਤੀ ਦਾਸ ਜੀ ਦੇ ਪਿਛਲੇ ਪਾਸੇ ਮੁਸ਼ਕਾਂ ਦੇ ਕੇ ਹੱਥ ਬੰਨੇ ਹੋਏ ਨੇ, ਹੱਥਕੜੀਆਂ ਲੱਗੀਆਂ ਹੋਈਆਂ ਨੇ ਅਤੇ ਸਿਪਾਹੀਆਂ ਨੇ ਲਿਆ ਕੇ ਔਰੰਗਜ਼ੇਬ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਖੜ੍ਹਾ ਕਰ ਦਿੱਤਾ। ਔਰੰਗਜ਼ੇਬ ਉਸ ਨੂੰ ਪੁੱਛਦਾ ਬਈ ਤੂੰ ਗੁਰੂ ਦਾ ਸਿੱਖ ਹੈ, ਇੱਕ ਸ਼ਰਤ ਹੈ ਤੇਰੀ ਜਾਨ ਬਚ ਸਕਦੀ ਹੈ, ਤੂੰ ਆਪਣਾ ਧਰਮ ਛੱਡ ਕੇ ਮੁਸਲਮਾਨ ਬਣ ਜਾ ਅਤੇ ਨਹੀਂ ਫਿਰ ਮਰਨ ਲਈ ਤਿਆਰ ਹੋ ਜਾ। ਜਲਾਦ ਵੀ ਕੋਲ ਖੜ੍ਹੇ ਸਨ ਉਸ ਵੇਲੇ। ਭਾਈ ਮਤੀ ਦਾਸ ਜੀ ਜਿਨ੍ਹਾਂ 'ਤੇ ਬੜੀ ਗੁਰੂ ਦੀ ਕਿਰਪਾ ਸੀ ਉਹ ਕਹਿਣ ਲੱਗੇ ਔਰੰਗਜ਼ੇਬ ਤੂੰ ਜਿੰਨਾ ਮਰਜ਼ੀ ਜ਼ੁਲਮ ਕਰ ਲੈ, ਜ਼ੁਲਮ ਢਾ ਲੈ, ਤੂੰ ਸਾਡੇ ਸਰੀਰ ਦਾ ਨੁਕਸਾਨ ਕਰ ਸਕਦਾ ਪਰ ਜਿਹੜੀ ਸਾਡੀ ਆਤਮਾ ਰੂਹ ਹੈ ਉਹਨੂੰ ਨਹੀਂ ਮਾਰ ਸਕਦਾ। ਸਾਡੀ ਰੂਹ, ਸਾਡੀ ਆਤਮਾ, ਸਾਡਾ ਅੰਦਰਲਾ ਜੀਵਨ ਹਮੇਸ਼ਾ ਲਈ ਅਮਰ ਹੈ ਅਤੇ ਚੜ੍ਹਦੀ ਕਲਾ ਵਿੱਚ ਰਹੇਗਾ। ਤੂੰ ਜੋ ਮਰਜ਼ੀ ਕਰਨਾ ਕਰ, ਮੈਂ ਆਪਣਾ ਧਰਮ ਨਹੀਂ ਛੱਡਾਂਗਾ। ਉਸ ਵੇਲੇ ਔਰੰਗਜ਼ੇਬ ਨੇ ਜਲਾਦਾਂ ਨੂੰ ਹੁਕਮ ਕੀਤਾ, ਸ਼ਾਹੀ ਕਾਜ਼ੀ ਨੇ ਫੁਰਮਾਨ ਸੁਣਾਇਆ ਵੀ ਇਸ ਨੇ ਸਾਡੇ ਇਸਲਾਮ ਦੀ ਤੌਹੀਨ ਕੀਤੀ ਹੈ, ਬਾਦਸ਼ਾਹ ਦੇ ਸਾਹਮਣੇ ਗਲਤ ਬੋਲਿਆ ਅਤੇ ਇਸ ਨੂੰ ਆਰੇ ਦੇ ਨਾਲ ਚੀਰ ਦਿੱਤਾ ਜਾਵੇ। ਹੁਣ ਦੋ ਫੱਟੇ ਲਏ ਗਏ, ਉਹਨਾਂ ਦੇ ਵਿੱਚ ਭਾਈ ਮਤੀ ਦਾਸ ਜੀ ਨੂੰ ਖੜ੍ਹਾ ਕਰਕੇ ਅਤੇ ਪਾਸੇ ਉਹਨਾਂ ਫੱਟਿਆਂ ਦੇ ਜਿਹੜੇ ਨਟ ਬੋਲਟ ਕਸੇ ਗਏ, ਟਾਈਟ ਕੀਤਾ ਗਿਆ ਅਤੇ ਫਿਰ ਉਸ ਤੋਂ ਬਾਅਦ ਭਾਈ ਮਤੀ ਦਾਸ ਜੀ ਦੇ ਸਿਰ ਉੱਤੇ ਆਰਾ ਰੱਖਿਆ ਗਿਆ। ਪੁੱਛਣ ਲੱਗੇ, ਹੁਣ ਤੇਰੀ ਅੰਤਮ ਖਾਹਿਸ਼ ਕੀ ਹੈ? ਭਾਈ ਮਤੀ ਦਾਸ ਜੀ ਨੇ ਉਸ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਆਖਿਆ, ਮੇਰੀ ਅੰਤਮ ਖਾਹਿਸ਼ ਇਹ ਹੈ ਕਿ ਮੇਰਾ ਮੂੰਹ ਗੁਰੂ ਦੇ ਪਿੰਜਰੇ ਵੱਲ ਕੀਤਾ ਜਾਵੇ ਤਾਂ ਕਿ ਮੈਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦਾ ਹੋਇਆ ਅਤੇ ਮੈਂ ਗੁਰੂ ਚਰਨਾਂ ਵਿੱਚ ਪਹੁੰਚ ਜਾਵਾਂ ਅਤੇ ਮੈਂ ਗੁਰੂ ਦੇ ਦੀਦਾਰ ਕਰਦਾ ਹੋਇਆ ਜਾਵਾਂਗਾ ਅਤੇ ਮੈਨੂੰ ਅੱਗੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰ ਹੋਣਗੇ। ਹੁਣ ਆਰਾ ਚੱਲਣਾ ਸ਼ੁਰੂ ਹੋ ਗਿਆ। ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਮੂਲ ਮੰਤਰ ਹੈ। ਫਿਰ ਅੱਗੇ ਜਪਜੀ ਸਾਹਿਬ ਜੀ ਦੀਆਂ ਪੌੜੀਆਂ ਦਾ ਕ੍ਰਮ ਸ਼ੁਰੂ ਹੁੰਦਾ। ਸੋਚਾ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ। ਹੁਣ ਭਾਈ ਮਤੀ ਦਾਸ ਜੀ ਬਾਣੀ ਪੜ੍ਹ ਰਹੇ ਨੇ ਉੱਚੀ ਆਵਾਜ਼ ਦੇ ਵਿੱਚ ਅਤੇ ਸੀਸ ਉੱਤੇ ਆਰਾ ਚੱਲ ਰਿਹਾ। ਕੈਸਾ ਅਜੀਬ ਕਿਸਮ ਦਾ ਉਹ ਮਾਹੌਲ ਬਣਿਆ ਹੋਵੇਗਾ। ਸਾਰੇ ਲੋਕ ਔਰੰਗਜ਼ੇਬ ਅਹਿਲਕਾਰ ਵੇਖ ਰਹੇ ਸਨ ਵੀ ਸਿੱਖ ਦੇ ਵਿੱਚ ਕਿੰਨੀ ਦ੍ਰਿੜਤਾ ਹੈ। ਸਿਰ ਤੇ ਆਰਾ ਚੱਲਦਾ ਹੋਵੇ ਅਤੇ ਮੁੱਖੋਂ ਜਪਜੀ ਸਾਹਿਬ ਦਾ ਪਾਠ ਹੋਵੇ, ਕਿੰਨਾ ਉਹ ਸਿੱਖ ਦਾ ਬਾਣੀ ਨਾਲ ਪਿਆਰ ਹੋਵੇਗਾ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੁੰਦਾ ਹੈ, ਇੰਨਾ ਹੀ ਪਿਆਰ ਪੁਰਾਤਨ ਗੁਰਸਿੱਖਾਂ ਦਾ ਸਤਿਗੁਰੂ ਦੀ ਬਾਣੀ ਨਾਲ ਸੀ। ਇਸੇ ਲਈ ਤਾਂ ਮਰਦੇ ਦਮ ਤੱਕ ਉਹਨਾਂ ਨੂੰ ਬਾਣੀ ਨਹੀਂ ਸੀ ਵਿਸਰਦੀ। ਮੱਛੀ ਨੂੰ ਕਿਹੜਾ ਪਾਣੀ ਭੁੱਲਦਾ ਮਰਦੇ ਦਮ ਤੱਕ, ਅਤੇ ਗੁਰਸਿੱਖ ਵੀ ਬਾਣੀ ਨਾਲ ਇੰਨਾ ਪਿਆਰ ਕਰਦੇ ਸਨ। ਪਰ ਅਫਸੋਸ, ਅਸੀਂ ਵੀ ਗੁਰੂ ਦੇ ਸਿੱਖ ਅਖਵਾਉਂਦੇ ਹਾਂ ਪਰ ਅਸੀਂ ਗੁਰੂ ਦੀ ਬਾਣੀ ਨੂੰ ਭੁੱਲਦੇ ਜਾ ਰਹੇ ਹਾਂ, ਛੱਡਦੇ ਜਾ ਰਹੇ ਹਾਂ। ਕੋਈ ਸਾਡਾ ਨਿਤਨੇਮ ਨਹੀਂ, ਕੋਈ ਸਾਡਾ ਜੀਵਨ ਨਹੀਂ, ਕੋਈ ਰਹਿਤ ਨਹੀਂ। ਇਹ ਸਾਡੀ ਅਕਰਤ ਘਣਤਾ ਹੈ ਜਾਂ ਇਸ ਨੂੰ ਬੇਵਕੂਫੀ ਕਿਹਾ ਜਾ ਸਕਦਾ ਵੀ ਅਸੀਂ ਗੁਰੂ ਦੇ ਪਰਉਪਕਾਰਾਂ ਨੂੰ ਭੁੱਲ ਗਏ ਹਾਂ। ਬਾਣੀ ਸਾਡਾ ਗੁਰੂ ਹੈ। ਗੁਰੂ ਨਾਲ ਜੁੜਨ ਦਾ ਤਰੀਕਾ ਇਹੀ, ਬਾਣੀ ਪੜ੍ਹੋ, ਬਾਣੀ ਸੁਣੋ, ਬਾਣੀ ਦੀ ਵਿਚਾਰ ਕਰੋ, ਬਾਣੀ ਨੂੰ ਸਮਝੋ ਅਤੇ ਬਾਣੀ 'ਤੇ ਅਮਲ ਕਰੋ। ਇਹੀ ਗੁਰੂ ਦਾ ਉਪਦੇਸ਼ ਹੈ। ਪ੍ਰਭੂ ਬਾਣੀ ਸ਼ਬਦ ਸੁਪਾਖਿਆ ਗਾਵਹੁ ਸੁਣਹੁ ਪੜ੍ਹਹੁ ਨਿਤ ਭਾਈ ਗੁਰ ਪੂਰਾ ਤੂੰ ਰੱਖਿਆ। ਹੁਣ ਭਾਈ ਮਤੀ ਦਾਸ ਜੀ ਦਾ ਸਰੀਰ ਆਰੇ ਨਾਲ ਚੀਰਿਆ ਜਾ ਰਿਹਾ ਹੈ ਪਰ ਜਪਜੀ ਸਾਹਿਬ ਦਾ ਪਾਠ ਬੰਦ ਨਹੀਂ ਹੋਇਆ, ਜਾਰੀ ਰਿਹਾ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹੋਰ ਮਹਾਂਪੁਰਖ ਉਹ ਵੀ ਇਹ ਬਚਨ ਅਕਸਰ ਕਿਹਾ ਕਰਦੇ ਸਨ। ਜਦੋਂ ਭਾਈ ਮਤੀ ਦਾਸ ਜੀ ਦਾ ਸਰੀਰ ਆਰੇ ਨਾਲ ਚੀਰਿਆ ਜਾ ਰਿਹਾ ਸੀ, ਪਹਿਲਾਂ ਤਾਂ ਇੱਕ ਆਵਾਜ਼ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਸੁਣਾਈ ਦੇ ਰਿਹਾ ਸੀ, ਜਦੋਂ ਸੀਸ ਕੱਟਿਆ ਗਿਆ ਅਤੇ ਫਿਰ ਦੋ ਪਾਸੇ ਦੋ ਧੜਾਂ ਤੋਂ ਆਵਾਜ਼ ਆਉਣੀ ਸ਼ੁਰੂ ਹੋ ਗਈ। ਪਾਠ ਜਾਰੀ ਰਿਹਾ। ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਣ ਤੋਂ ਬਾਅਦ ਹੀ ਭਾਈ ਮਤੀ ਦਾਸ ਜੀ ਸ਼ਹਾਦਤ ਪ੍ਰਾਪਤ ਕਰਦੇ ਨੇ। ਮਰਦੇ ਦਮ ਤੱਕ ਬਾਣੀ ਨਹੀਂ ਭੁੱਲੀ ਭਾਈ ਮਤੀ ਦਾਸ ਜੀ ਨੂੰ। ਹੁਣ ਇਹ ਦ੍ਰਿਸ਼ ਗੁਰੂ ਮਹਾਰਾਜ ਦੇ ਸਾਹਮਣੇ ਵਾਪਰਿਆ। ਗੁਰੂ ਮਹਾਰਾਜ ਉਸ ਵਾਹਿਗੁਰੂ ਦੇ ਧਿਆਨ ਵਿੱਚ, ਸਿਮਰਨ ਦੇ ਵਿੱਚ, ਆਪਣੀ ਮੌਜ ਵਿੱਚ ਬੈਠੇ ਇਹ ਸਾਰਾ ਕੁਝ ਵੇਖ ਰਹੇ ਸਨ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੋ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਇਹ ਸਤਿਗੁਰੂ ਦੇ ਉਪਦੇਸ਼ ਉਸ ਵੇਲੇ ਅਮਲੀ ਰੂਪ ਦੇ ਵਿੱਚ ਸਾਹਮਣੇ ਸਾਕਾਰ ਦਿਖਾਈ ਦੇ ਰਹੇ ਸਨ। ਔਰੰਗਜ਼ੇਬ ਨੇ ਸੋਚਿਆ ਵੀ ਸਿੱਖ ਦੀ ਸ਼ਹਾਦਤ ਹੋ ਗਈ ਹੈ ਪਰ ਗੁਰੂ ਮਹਾਰਾਜ ਦਾ ਤੇ ਹਾਲੇ ਵੀ ਮਨ ਨਹੀਂ ਡੋਲਿਆ। ਹੁਣ ਕੀ ਕਰੀਏ? ਕਹਿੰਦੇ ਦੂਜੇ ਸਿੱਖ ਨੂੰ ਮੌਤ ਦੀ ਸਜ਼ਾ ਦਿਓ। ਭਾਈ ਦਿਆਲਾ ਜੀ ਨੂੰ ਸੱਦਿਆ ਗਿਆ, ਪੁੱਛਿਆ ਇਸਲਾਮ ਜਾਂ ਮੌਤ? ਕਹਿਣ ਲੱਗੇ ਮੌਤ, ਇਸਲਾਮ ਨਹੀਂ, ਮੈਂ ਆਪਣਾ ਧਰਮ ਨਹੀਂ ਛੱਡਾਂਗਾ, ਮਰਨਾ ਮੈਨੂੰ ਕਬੂਲ ਹੈ। ਹੁਣ ਅਸੀਂ ਆਪਣੇ ਵੱਲ ਝਾਤ ਮਾਰੀ, ਅਸੀਂ ਗੁਰੂ ਦੇ ਸਿੱਖ ਹਾਂ, ਸਾਰੀਆਂ ਸੁੱਖ ਸਹੂਲਤਾਂ ਦੇ ਬਾਵਜੂਦ ਅਸੀਂ ਆਪਣਾ ਧਰਮ ਛੱਡੀ ਫਿਰਦੇ ਹਾਂ। ਕੇਸ ਗੁਰੂ ਦੀ ਮੋਹਰ ਹੈ, ਸਿੱਖੀ ਦੀ ਮੋਹਰ, ਅਸੀਂ ਇਹਨੂੰ ਨਹੀਂ ਸੰਭਾਲ ਸਕੇ। ਪੰਜ ਕਕਾਰ ਨੇ ਗੁਰੂ ਦੀਆਂ ਬਖਸ਼ੀਆਂ ਨਿਸ਼ਾਨੀਆਂ, ਧਾਰਮਿਕ ਚਿੰਨ, ਉਹ ਵੀ ਸਾਨੂੰ ਰੱਖਣੇ ਭਾਰੀ ਔਖੇ ਲੱਗਦੇ ਨੇ। ਅਸੀਂ ਕਿਹੜੇ ਸਿੱਖ ਹੋਏ ਜੇ ਗੁਰੂ ਦੀ ਰਹਿਤ ਵੀ ਨਹੀਂ ਰੱਖ ਸਕਦੇ? ਤੇ ਸਤਿਗੁਰੂ ਤਾਂ ਸਾਫ਼ ਕਹਿੰਦੇ ਨੇ, ਰਹਿਤ ਬਿਨਾਂ ਨਾ ਸਿੱਖ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ, ਰਹਿਤ ਬਿਨਾਂ ਸੋ ਕਬੂ ਨਾ ਲੈ ਤਾਂ ਤੇ ਰਹਿ ਸੋ ਦ੍ਰਿੜ ਕਰ ਰਹੇ। ਹਰ ਸਿੱਖ ਨੂੰ ਵਿਚਾਰ ਕਰਨੀ ਚਾਹੀਦੀ ਹੈ ਤੇ ਆਪਣੇ ਪੁਰਖਿਆਂ ਨੂੰ ਯਾਦ ਕਰਨਾ ਚਾਹੀਦਾ। ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਇਹ ਵੱਡਿਆਂ ਦਾ ਇਤਿਹਾਸ ਹੀ ਸਾਡੇ ਜੀਵਨ ਦੇ ਵਿੱਚ ਪਲਟਾ ਲਿਆਉਂਦਾ। ਹੁਣ ਭਾਈ ਦਿਆਲਾ ਜੀ ਨੂੰ ਆਖਿਆ ਗਿਆ ਇਸਲਾਮ ਜਾਂ ਮੌਤ, ਕਹਿੰਦੇ ਸਾਨੂੰ ਮੌਤ ਕਬੂਲ ਹੈ। ਫਿਰ ਕਾਜ਼ੀ ਨੇ ਫਤਵਾ ਸੁਣਾਇਆ, ਇੱਕ ਦੇਗ ਮੰਗਵਾਈ ਜਾਵੇ, ਉਹਨੂੰ ਚੁੱਲ੍ਹੇ 'ਤੇ ਰੱਖ ਕੇ ਪਾਣੀ ਪਾ ਕੇ ਉਬਾਲਿਆ ਜਾਵੇ। ਜਦੋਂ ਪਾਣੀ ਉਬਲਣ ਲੱਗੇ, ਉਸ ਵੇਲੇ ਭਾਈ ਦਿਆਲਾ ਜੀ ਨੂੰ ਉਸ ਉਬਲਦੇ ਪਾਣੀ ਵਿੱਚ ਬੈਠਾਇਆ ਜਾਵੇ। ਕਿੱਡੀ ਵੱਡੀ ਸਖ਼ਤ ਸਜ਼ਾ ਸੀ! ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਜਾਂਦਾ ਅਤੇ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਜਾਂਦਾ। ਅਤੇ ਜਦੋਂ ਭਾਈ ਦਿਆਲਾ ਜੀ ਦੇਗ ਵਿੱਚ ਬੈਠੇ ਨੇ ਅਤੇ ਫਿਰ ਉਹਨਾਂ ਨੇ ਉਸ ਵੇਲੇ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ, ਜੋ ਕੁਝ ਇਤਿਹਾਸ ਦੱਸਦਾ। ਆਦ ਗੁਰ ਇਹ ਨਮਹਿ ਹੈ, ਜੁਗਾਦ ਗੁਰ ਇਹ ਨਮਹਿ ਹੈ, ਸਤਿਗੁਰ ਇਹ ਨਮਹਿ ਹੈ, ਸ੍ਰੀ ਗੁਰਦੇਵ ਇਹ ਨਮਹਿ ਹੈ। ਸਰੀਰ ਪਾਣੀ ਵਿੱਚ ਉਬਲ ਰਿਹਾ, ਸ਼ਾਲੋ ਸ਼ਾਲੀ ਹੋ ਰਿਹਾ, ਪਰ ਇੰਨਾ ਗੁਰਸਿੱਖ ਦਾ ਬਾਣੀ ਨਾਲ ਪਿਆਰ ਹੈ, ਪਾਣੀ ਵਿੱਚ ਬੈਠ ਕੇ ਉਬਲਦੇ ਪਾਣੀ ਵਿੱਚ ਚੌਂਕੜਾ ਮਾਰ ਕੇ ਬਾਣੀ ਪੜ੍ਹ ਰਹੇ ਨੇ, ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਨੇ। ਆਪਾਂ ਤੇ ਮਾੜਾ ਜਿਹਾ ਸਰੀਰ ਬਿਮਾਰ ਹੋ ਜਾਵੇ, ਬੁਖਾਰ ਚੜ੍ਹ ਜਾਵੇ, ਨਿਤਨੇਮ ਭੁੱਲ ਜਾਂਦਾ, ਰਹਿ ਰਾਸ ਵਿਸਰ ਜਾਂਦੀ ਹੈ, ਜਪਜੀ ਭੁੱਲ ਜਾਂਦਾ, ਪਰ ਉਹ ਗੁਰਸਿੱਖ ਸਨ ਜਿਨ੍ਹਾਂ ਦਾ ਬਾਣੀ ਜੀਵਨ ਬਣਿਆ ਹੋਇਆ ਸੀ, ਜਿਨ੍ਹਾਂ ਨੂੰ ਉਬਲਦੀ ਦੇਗ ਵਿੱਚ ਵੀ ਬਾਣੀ ਨਹੀਂ ਭੁੱਲੀ। ਹੁਣ ਤੇ ਸਾਨੂੰ ਸਾਰੀਆਂ ਸਹੂਲਤਾਂ ਰੱਬ ਨੇ ਦਿੱਤੀਆਂ ਨੇ, ਗਰਮ ਪਾਣੀ, ਠੰਡਾ ਪਾਣੀ, ਮੌਸਮ ਦੇ ਲਿਹਾਜ਼ ਦੇ ਨਾਲ ਜਦੋਂ ਮਰਜ਼ੀ ਇਸ਼ਨਾਨ ਕਰ ਸਕਦੇ ਹਾਂ, ਪਰ ਗੁਰਸਿੱਖ ਤਾਂ ਸ਼੍ਰੀ ਹੇਮਕੁੰਡ ਸਾਹਿਬ ਤੁਸੀਂ ਗਏ ਹੋਵੋਗੇ, ਕਿੰਨਾ ਠੰਡਾ ਪਾਣੀ ਹੁੰਦਾ, ਠੰਡੇ ਪਾਣੀ ਵਿੱਚ ਵੀ ਖਲੋਣਾ ਬਹੁਤ ਔਖਾ ਅਤੇ ਗਰਮ ਪਾਣੀ ਵਿੱਚ ਬੈਠਣਾ ਵੀ ਬਹੁਤ ਔਖਾ ਹੁੰਦਾ, ਪਰ ਜਿਨ੍ਹਾਂ 'ਤੇ ਗੁਰੂ ਦਾ ਪਿਆਰ ਹੁੰਦਾ ਉਹ ਸ਼੍ਰੀ ਹੇਮਕੁੰਡ ਸਾਹਿਬ ਜੀ ਦੇ ਬਰਫਾਨੀ ਸਰੋਵਰ ਦੇ ਵਿੱਚ ਵੀ ਉੱਥੇ ਖਲੋ ਕੇ ਕੋਈ ਜਪਜੀ ਸਾਹਿਬ ਦਾ ਪਾਠ ਕਰਦਾ, ਕੋਈ ਪੰਜ ਬਾਣੀਆਂ ਦਾ ਪਾਠ ਕਰਦਾ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ, ਜਿਨ੍ਹਾਂ ਅੰਦਰ ਪਿਆਰ ਹੁੰਦਾ ਐਸਾ ਉਹੀ ਕਰ ਸਕਦੇ ਨੇ। ਅੱਥ ਦਾ ਪਾਣੀ ਠੰਡਾ ਵੀ ਨਹੀਂ ਝੱਲਿਆ ਜਾਂਦਾ ਸਾਡੇ ਕੋਲੋਂ ਅਤੇ ਬਹੁਤਾ ਗਰਮ ਪਾਣੀ ਵੀ ਨਹੀਂ ਝੱਲਿਆ ਜਾਂਦਾ। ਇਸ ਲਈ ਭਾਈ ਦਿਆਲਾ ਜੀ ਉਬਲਦੇ ਪਾਣੀ ਵਿੱਚ ਬੈਠ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਨੇ। ਅਖੀਰ ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਹੁੰਦੀ ਹੈ ਅਤੇ ਭਾਈ ਦਿਆਲਾ ਜੀ ਸ਼ਹਾਦਤ ਪ੍ਰਾਪਤ ਕਰਦੇ ਨੇ ਅਤੇ ਉਸ ਵੇਲੇ ਔਰੰਗਜ਼ੇਬ ਅਤੇ ਅਹਿਲਕਾਰ ਗੁਰੂ ਮਹਾਰਾਜ ਦੇ ਵੱਲ ਤੱਕਦੇ ਨੇ। ਕੋਈ ਉਹਨਾਂ ਦੇ ਚਿਹਰੇ 'ਤੇ ਕੋਈ ਗਮ ਦਾ ਨਿਸ਼ਾਨ, ਪਰ ਭੋਰਾ ਵੀ ਕੋਈ ਗਮ ਮਾਯੂਸੀ ਦਾ ਚਿੰਨ੍ਹ ਦਿਖਾਈ ਨਹੀਂ ਦਿੱਤਾ। ਹੈਰਾਨ ਹੋ ਗਏ ਨੇ ਅੰਦਰੋਂ, ਮਨ ਆਤਮਾ ਉਹਨਾਂ ਦੀ ਵੀ ਕੰਬ ਗਈ ਹੈ ਵੀ ਇਹਨਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ। ਨਾਲ ਦੇ ਸਾਥੀ ਤੁਰੇ ਜਾ ਰਹੇ ਨੇ, ਫਿਰ ਇੱਕ ਸਾਥੀ ਰਹਿ ਗਿਆ ਭਾਈ ਸਤੀ ਦਾਸ। ਉਸ ਨੂੰ ਪੁੱਛਿਆ ਗਿਆ, ਤੂੰ ਦੱਸ ਇਸਲਾਮ ਕੇ ਮੌਤ? ਉਹ ਕਹਿੰਦਾ ਮੌਤ। ਹੁਣ ਕਈਆਂ ਨੂੰ ਭੁਲੇਖਾ ਵੀ ਲੱਗਿਆ, ਗੁਰੂ ਮਹਾਰਾਜ ਦਾ ਸ਼ਲੋਕ ਆਉਂਦਾ, ਸੰਗ ਸਗਾ ਸਭ ਤਜ ਗਏ ਉਹ ਨਾ ਨਵੇਂ ਹੋ ਸਾਥ, ਕਹੋ ਨਾਨਕੇ ਬਿਵਤ ਮੈਂ ਟੇਕ ਏਕ ਰਗਨਾਥ। ਕਈ ਇਤਿਹਾਸਕਾਰਾਂ ਨੇ ਇਹਦੇ ਅਰਥ ਆਪਣੇ ਢੰਗ ਦੇ ਨਾਲ ਕੀਤੇ ਨੇ। ਜਿਹੜੇ ਸਿੱਖ ਸਿਧਾਂਤਾਂ ਦੀ ਕਸਵੱਟੀ 'ਤੇ ਖਰੇ ਨਹੀਂ ਉਤਰਦੇ, ਉਹਨਾਂ ਨੇ ਕੀ ਲਿਖਿਆ? ਉਹ ਕਹਿੰਦੇ ਨੇ ਜਦੋਂ ਗੁਰੂ ਮਹਾਰਾਜ ਨੂੰ ਸ਼ਹੀਦੀ ਦਾ ਫਰਮਾਨ ਜਾਰੀ ਕੀਤਾ ਅਤੇ ਜਿਹੜੇ ਨਾਲ ਦੇ ਸਿੱਖ ਡਰ ਗਏ, ਉਹ ਕਹਿਣ ਲੱਗੇ ਮਹਾਰਾਜ ਸਾਨੂੰ ਬਈ ਆਗਿਆ ਦਿਓ, ਅਸੀਂ ਨਹੀਂ ਅਣਿਆਈ ਮੌਤੇ ਮਰ ਸਕਦੇ, ਅਤੇ ਨਾਲ ਦੇ ਸਿੱਖ ਚਲੇ ਗਏ ਸਨ। ਉਸ ਵੇਲੇ ਗੁਰੂ ਮਹਾਰਾਜ ਨੇ ਇਹ ਸ਼ਲੋਕ ਉਚਾਰਨ ਕੀਤਾ, ਸੰਘ ਸਭਾ ਸਭ ਤਜ ਗਏ, ਵੀ ਸਾਡੇ ਨਾਲ ਦੇ ਸੰਗੀ ਸਾਥੀ ਸਾਨੂੰ ਛੱਡ ਗਏ ਨੇ। ਪਰ ਯਾਦ ਰੱਖੋ, ਜਿਉਂਦੇ ਜੀ ਕੋਈ ਸਿੱਖ ਗੁਰੂ ਮਹਾਰਾਜ ਨੂੰ ਛੱਡ ਕੇ ਨਹੀਂ ਗਿਆ। ਜਦੋਂ ਆਪਾਂ ਈਸਾਈ ਧਰਮ ਦਾ ਇਤਿਹਾਸ ਪੜ੍ਹਦੇ ਹਾਂ, ਜਦੋਂ ਜੀਸਸ ਨੂੰ ਫਾਂਸੀ ਦੀ ਸਜ਼ਾ ਮਿਲੀ, ਸੂਲੀ 'ਤੇ ਟੰਗਿਆ ਗਿਆ, ਉਹਦੇ 13 ਮਰੀਦ ਸਨ, 13 ਚੇਲੇ ਸਨ, ਉਹ ਸਾਰੇ ਦੇ ਸਾਰੇ ਮੁਨਕਰ ਹੋ ਗਏ। ਪਰ ਸਿੱਖ ਧਰਮ ਦੇ ਵਿੱਚ ਐਸਾ ਕੋਈ ਜ਼ਿਕਰ ਨਹੀਂ ਆਇਆ। ਦੋ ਸਿੱਖ ਪਹਿਲਾਂ ਹੀ ਗੁਰੂ ਮਹਾਰਾਜ ਦੀ ਆਗਿਆ ਲੈ ਕੇ ਆਪੋ ਆਪਣੀਆਂ ਡਿਊਟੀਆਂ ਲਈ ਜ਼ਰੂਰ ਗਏ ਸਨ, ਪਰ ਕੋਈ ਡਰਦਾ ਮਾਰਾ ਛੱਡ ਕੇ ਨਹੀਂ ਸੀ ਗਿਆ। ਫਿਰ ਇਸ ਸ਼ਲੋਕ ਦਾ ਅਸਲੀ ਅਰਥ ਕੀ ਹੋਇਆ? ਅਸਲੀ ਅਰਥ ਇਹ ਹੈ ਜੋ ਮਹਾਂਪੁਰਖ ਵਿਦਿਆਰਥੀਆਂ ਨੂੰ ਦੱਸਦੇ ਸਨ, ਵੀ ਜਦੋਂ ਇਹਨਾਂ ਤਿੰਨ ਸਿੱਖਾਂ ਦੀ ਸ਼ਹਾਦਤ ਹੋਈ, ਉਸ ਵੇਲੇ ਗੁਰੂ ਮਹਾਰਾਜ ਨੇ ਇਹ ਸ਼ਲੋਕ ਉਚਾਰਨ ਕੀਤਾ ਸੀ, ਸੰਘ ਸਗਾ ਸਭ ਤਜ ਗਏ। ਇਹਦਾ ਮਤਲਬ ਵੀ ਉਹ ਸ਼ਹਾਦਤ ਦਾ ਜਾਮ ਪੀ ਕੇ ਸਾਨੂੰ ਸਦੀਵੀ ਤੌਰ 'ਤੇ, ਸਰੀਰਕ ਤੌਰ 'ਤੇ ਵਿਛੋੜਾ ਦੇ ਗਏ ਨੇ। ਇਹਦਾ ਮਤਲਬ ਇਹ ਸੀ, ਇਹਦਾ ਮਤਲਬ ਇਹ ਨਹੀਂ ਸੀ ਜਿਉਂਦੇ ਜੀ ਛੱਡ ਕੇ ਚਲੇ ਗਏ। ਉਹ ਸ਼ਹਾਦਤ ਦਾ ਜਾਮ ਪੀ ਕੇ ਗੁਰਪੁਰੀ ਵਿੱਚ ਪਧਾਰ ਗਏ ਸਨ। ਉਸ ਵੇਲੇ ਇਹ ਹਜ਼ੂਰ ਨੇ ਸ਼ਲੋਕ ਉਚਾਰਨ ਕੀਤੇ। ਸੋ ਰਹੁ ਵਿਚਾਰ, ਫਿਰ ਸਤੀ ਦਾਸ ਜੀ ਲਈ ਫਤਵਾ ਜਾਰੀ ਹੋਇਆ ਵੀ ਇਹਨਾਂ ਨੂੰ ਰੂੰ ਦੇ ਵਿੱਚ ਲਪੇਟਿਆ ਜਾਵੇ। ਰੂੰ ਵਿੱਚ ਲਪੇਟ ਕੇ ਮਿੱਟੀ ਦਾ ਤੇਲ ਕੈਮੀਕਲ ਛਿੜ ਕੇ ਇਹਨਾਂ ਨੂੰ ਅੱਗ ਲਾ ਦਿੱਤੀ ਜਾਵੇ। 1984 ਵਿੱਚ ਇੰਦਰਾ ਗਾਂਧੀ ਦਾ ਕੀਰਤਨ ਸੋਹਿਲਾ ਪੜ੍ਹਿਆ ਜਾਂਦਾ। ਉਸ ਵੇਲੇ ਸਿੱਖਾਂ ਨੂੰ ਗਲ ਵਿੱਚ ਟਾਇਰ ਪਾ ਪਾ ਕੇ ਕੈਮੀਕਲ ਛਿੜਕ ਛਿੜਕ ਕੇ ਅੱਗ ਲਾਈ ਗਈ ਸੀ। ਇਹ ਪਹਿਲੀ ਵਾਰੀ ਨਹੀਂ ਹੋਇਆ, ਪਹਿਲਾਂ ਵੀ ਇਹ ਸਿੱਖਾਂ 'ਤੇ ਜ਼ੁਲਮ ਹੋਇਆ ਦਿੱਲੀ ਦੇ ਵਿੱਚ। ਸਭ ਤੋਂ ਪਹਿਲਾਂ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਦਿੱਲੀ ਵਿੱਚ ਸਾੜਿਆ ਗਿਆ ਸੀ। ਇਹ ਗੁਰੂ ਕਾਲ ਦੀ ਘਟਨਾ ਹੈ, 1984 ਦੀ ਹੁਣ ਦੀ ਘਟਨਾ ਸਾਡੇ ਦੇਖਣ ਦੇ ਹਨ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਦੇ ਜਿਹੜੇ ਸਿੰਘ ਸਨ, ਜਦੋਂ ਸਾਰੇ ਸ਼ਹੀਦ ਹੋ ਗਏ, ਫਿਰ ਉਸ ਤੋਂ ਬਾਅਦ ਔਰੰਗਜ਼ੇਬ ਨੇ ਗੁਰੂ ਮਹਾਰਾਜ ਨੂੰ ਪੁੱਛਿਆ, ਹੁਣ ਦੋਸਤ ਤੁਹਾਡੀ ਕੀ ਸਲਾਹ ਹੈ? ਹਜ਼ੂਰ ਕਹਿਣ ਲੱਗੇ, ਅਸੀਂ ਪਹਿਲਾਂ ਹੀ ਤਿਆਰ ਹੋ ਕੇ ਆਏ ਹਾਂ, ਅਸੀਂ ਪਹਿਲਾਂ ਹੀ ਕਫਨ ਸਿਰ 'ਤੇ ਬੰਨ ਕੇ ਆਏ ਹਾਂ, ਆਪਣਾ ਸਿਰ ਤਲੀ 'ਤੇ ਰੱਖ ਕੇ ਆਏ ਹਾਂ, ਤੂੰ ਚਾਹੁੰਦਾ ਕੀ ਹੈ? ਜੇ ਸਾਡੇ ਸਿੱਖ ਧਰਮ ਲਈ ਸ਼ਹੀਦ ਹੋ ਸਕਦੇ ਨੇ, ਅਸੀਂ ਤਾਂ ਉਹਨਾਂ ਦੇ ਗੁਰੂ ਹਾਂ। ਇਹ ਗੱਲ ਸੁਣ ਕੇ ਉਸ ਵੇਲੇ ਬਾਦਸ਼ਾਹ ਨੇ ਮੱਥੇ 'ਤੇ ਹੱਥ ਮਾਰਿਆ ਵੀ ਜੀ ਇਹਨਾਂ ਦੇ ਸਿੱਖ ਇੰਨੇ ਅਡੋਲ ਰਹਿ ਸਕਦੇ ਨੇ, ਇਹ ਉਹਨਾਂ ਦੇ ਗੁਰੂ ਨੇ, ਇਹ ਕਿਵੇਂ ਸਾਡੀ ਈਣ ਮੰਨ ਸਕਦੇ ਨੇ? ਫਿਰ ਜਲਾਦਾਂ ਨੂੰ ਹੁਕਮ ਕਰ ਦਿੱਤਾ ਵੀ ਇਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਜਾਵੇ। ਪੁੱਛਿਆ ਅੰਤਮ ਇੱਛਾ ਕੀ ਹੈ? ਤਾਂ ਗੁਰੂ ਮਹਾਰਾਜ ਨੇ ਵਚਨ ਕੀਤਾ, ਸਾਨੂੰ ਇਸ਼ਨਾਨ ਕਰਨ ਲਈ ਪ੍ਰਬੰਧ ਕੀਤਾ ਜਾਵੇ। ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਹੇਠਲੇ ਪਾਸੇ ਖੂਹ ਹੈ, ਹੁਣ ਵੀ ਹੈ, ਪੁਰਾਣਾ ਖੂਹ ਹੈ, ਹੁਣ ਉਹਦੀ ਮੁਰੰਮਤ ਕੀਤੀ ਗਈ ਹੈ। ਉਸ ਖੂਹ ਦੇ ਨਾਲ ਗੁਰੂ ਮਹਾਰਾਜ ਨੇ ਇਸ਼ਨਾਨ ਕੀਤਾ ਡੋਲ ਭਰ ਕੇ, ਅਤੇ ਫਿਰ ਉਸ ਤੋਂ ਬਾਅਦ ਬੋੜ ਦਾ ਦਰਖਤ ਸੀ ਜਿਸ ਦੀ ਕੁਝ ਨਿਸ਼ਾਨੀ ਰੱਖੀ ਹੋਈ ਹੈ, ਉਸ ਬੋੜ ਦੇ ਦਰਖਤ ਹੇਠਾਂ ਸਤਿਗੁਰੂ ਮਹਾਰਾਜ ਆਸਣ ਲਾ ਕੇ ਬੈਠ ਗਏ ਨੇ, ਅਤੇ ਗੁਰੂ ਮਹਾਰਾਜ ਦੇ ਸਿਰ 'ਤੇ ਆ ਕੇ ਜਲਾਦ ਖਲੋਤਾ, ਅਤੇ ਉਸ ਨੂੰ ਗੁਰੂ ਮਹਾਰਾਜ ਕਹਿਣ ਲੱਗੇ, ਸਾਨੂੰ 15-20 ਮਿੰਟ ਦਾ ਸਮਾਂ ਦਿੱਤਾ ਜਾਵੇ, ਅਸੀਂ ਬੰਦਗੀ ਕਰਨੀ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਮਹਾਰਾਜ ਨੇ ਪਾਠ ਕੀਤਾ ਅਤੇ ਨਾਲ ਜਲਾਦ ਨੂੰ ਆਖਿਆ ਸੀ, ਜਦੋਂ ਅਸੀਂ ਆਪਣਾ ਸੀਸ ਨਵਾਵਾਂਗੇ ਪਾਠ ਪੜ੍ਹ ਕੇ, ਸਿੱਖ ਗੁਰੂ ਨੂੰ ਸਾਹਮਣੇ ਅਨੁਭਵ ਕਰਕੇ ਸੀਸ ਝੁਕਾਉਂਦਾ। ਤੇ ਜਦੋਂ ਅਸੀਂ ਸੀਸ ਝੁਕਾਵਾਂਗੇ ਤੇ ਉਸ ਵੇਲੇ ਤੂੰ ਆਪਣਾ ਵਾਰ ਕਰ ਲਵੀਂ। ਤੇ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕਰਕੇ ਸੀਸ ਝੁਕਾਇਆ ਤਾਂ ਉਸ ਵੇਲੇ ਜਲਾਦ ਨੇ ਆਪਣਾ ਵਾਰ ਕੀਤਾ ਤੇ ਸੀਸ ਭਾਈ ਜੈਤਾ ਜੀ ਕੋਲੇ ਖੜੇ ਸਨ, ਉਹਨਾਂ ਦੀ ਡਿਊਟੀ ਪਹਿਲਾਂ ਲੱਗੀ ਹੋਈ ਸੀ, ਉਹਨਾਂ ਦੀ ਝੋਲੀ ਵੀ ਜਾ ਪਿਆ ਤੇ ਉਸੇ ਵੇਲੇ ਭਾਈ ਜੈਤਾ ਜੀ ਜਿਵੇਂ ਕਿਵੇਂ ਸੀਸ ਨੂੰ ਚਾਦਰ ਵਿੱਚ ਛੁਪਾ ਕੇ ਬਚਦੇ ਬਚਾਉਂਦੇ ਲੁਕਦੇ ਲੁਕਾਉਂਦੇ ਉਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਨੇ ਅਤੇ ਜਿਹੜਾ ਗੁਰੂ ਮਹਾਰਾਜ ਦਾ ਪਿੱਛੇ ਧੜ ਬਚਿਆ ਉਹਦਾ ਸੰਸਕਾਰ ਲੱਖੀ ਸਾਹਿਬ ਵਣਜਾਰੇ ਨੇ ਆਪਣੇ ਢੰਗ ਦੇ ਨਾਲ ਕੀਤਾ ਗੁਰਦੁਆਰਾ ਰਕਾਬਗੰਜ ਸਾਹਿਬ। ਇਹ ਹੈ ਗੁਰੂ ਮਹਾਰਾਜ ਦੀ ਸ਼ਹੀਦੀ ਦਾ ਇਤਿਹਾਸ, ਜੋ ਕੱਲ੍ਹ ਨੂੰ ਗੁਰੂ ਮਹਾਰਾਜ ਦਾ ਸ਼ਹੀਦੀ ਪੁਰਬ ਆ ਰਿਹਾ। ਆਪ ਸੰਗਤਾਂ ਨੇ ਕੱਲ੍ਹ ਨੂੰ ਵੀ ਸਾਰਾ ਪ੍ਰੋਗਰਾਮ ਦੇਖਣਾ ਅਤੇ ਅਨੁਭਵ ਕਰਨਾ। ਅਤੇ ਹੁਣ ਆਪਾਂ ਜੋ ਸਿੱਖ ਮਿਸਲਾਂ ਦਾ ਇਤਿਹਾਸ ਚੱਲ ਰਿਹਾ ਹੈ, ਮਿਸਲ ਆਲੂਵਾਲੀਆਂ, ਆਲੂਵਾਲ ਪਿੰਡ ਦਾ ਨਾਮ ਹੈ, ਉਸ ਪਿੰਡ ਦੇ ਵਸਨੀਕ ਸਨ ਭਾਈ ਜੱਸਾ ਸਿੰਘ ਜੀ ਆਲੂਵਾਲੀਆਂ, ਜਿਨ੍ਹਾਂ ਨੂੰ ਪੰਥਸ਼ਾਹ ਪਾਤਸ਼ਾਹ ਵੀ ਕਹਿ ਕੇ ਬੁਲਾਉਂਦਾ ਸੀ। ਇੱਕ ਵਾਰ ਜਦੋਂ ਸਿੰਘਾਂ ਨੇ ਦਿੱਲੀ ਮਾਰੀ ਸੀ, ਇਹਨਾਂ ਨੂੰ ਬਾਦਸ਼ਾਹ ਬਣਾ ਵੀ ਦਿੱਤਾ ਸੀ ਪਰ ਫਿਰ ਛੱਡ ਕੇ ਆ ਗਏ। ਉਹਨਾਂ ਦੀ ਮਿਸਲ ਦਾ ਇਤਿਹਾਸ ਸੁਣ ਰਹੇ ਹੋ ਲੋਕ ਸੰਗਤਾਂ, ਪ੍ਰੇਮ ਦੇ ਨਾਲ ਕੁਛ ਸਮਾਂ ਮਿੰਟ ਰਹਿੰਦੇ ਨੇ, ਇਤਿਹਾਸ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਅਮਰ ਮ੍ਰਿਗੇਸ਼ ਪਟਲੇਸ਼ ਕੋ ਸੁਧਾ ਸ਼ਿਕਾਏ।
ਭਾਈ ਜੱਸਾ ਸਿੰਘ ਆਲੂਵਾਲੀਆ ਬੜੇ ਪੰਥ ਦੇ ਮਹਾਨ ਜਥੇਦਾਰ ਹੋਏ ਨੇ। ਅਮਰ ਸਿੰਘ ਰਾਜਾ ਪਟਿਆਲੇ ਦਾ ਹੋਇਆ ਤੇ ਭਾਈ ਅਮਰ ਸਿੰਘ ਰਾਜਾ ਅਮਰ ਸਿੰਘ ਨੂੰ ਅੰਮ੍ਰਿਤ ਭਾਈ ਜੱਸਾ ਸਿੰਘ ਆਲੂਵਾਲੇ ਨੇ ਛਕਾਇਆ।
ਇੱਜ਼ਤ ਵਿਸ਼ੇਸ਼ ਪਾਏ ਬਾਦਸ਼ਾਹ ਕਹਾਇਓ।
ਤੇ ਭਾਈ ਜੱਸਾ ਸਿੰਘ ਆਲੂਵਾਲੀਏ ਨੇ ਪੰਥ ਵਿੱਚ ਬੜੀ ਇੱਜ਼ਤ ਪ੍ਰਾਪਤ ਕੀਤੀ ਤੇ ਆਪਣੇ ਆਪ ਨੂੰ ਪੰਥ ਦਾ ਬਾਦਸ਼ਾਹ ਵੀ ਅਖਵਾਇਆ।
ਈਸੜੂ ਕਾ ਪ੍ਰਗਣਾ ਗੁਰਿਆਈ ਵਿੱਚ ਦੀਨੋ ਤਾਹੇ।
ਤੇ ਰਾਜਾ ਅਮਰ ਸਿੰਘ ਜੋ ਪਟਿਆਲੇ ਵਾਲਾ ਸੀ ਤੇ ਉਹਨਾਂ ਨੇ ਜੱਸਾ ਸਿੰਘ ਆਲੂਵਾਲੀ ਤੋਂ ਅੰਮ੍ਰਿਤ ਛਕਿਆ ਸੀ ਨਾ, ਤੇ ਇਸ ਵਾਸਤੇ ਜਿਹੜਾ ਈਸੜੂ ਦੇ ਈਸੜੂ ਪਿੰਡ ਦਾ ਇਲਾਕਾ ਸੀ ਉਹ ਸੇਵਾ ਵਜੋਂ ਭਾਈ ਜੱਸਾ ਸਿੰਘ ਆਲੂਵਾਲੀਏ ਨੂੰ ਪਟਿਆਲੇ ਵਾਲੇ ਰਾਜੇ ਅਮਰ ਸਿੰਘ ਨੇ ਦੇ ਦਿੱਤਾ।
ਜਗਰਾਓ ਆਦਿ ਦੇਸ਼ ਬਲ ਸਹਿ ਦਵਾਇਓ।
ਤਾਂ ਜਿਹੜਾ ਜਗਰਾਓ ਦਾ ਇਲਾਕਾ, ਜਗਰਾਓ ਪੁਰਾਣੀ ਤਹਿਸੀਲ ਹੈ ਲੁਧਿਆਣੇ ਡਿਸਟ੍ਰਿਕਟ ਦੀ, ਤੇ ਇਹ ਇਲਾਕਾ ਫਿਰ ਜੱਸਾ ਸਿੰਘ ਆਲੂਵਾਲੀਏ ਨੇ ਆਪਣੇ ਧੱਕੇ ਨਾਲ ਜਿਵੇਂ ਉਸ ਵੇਲੇ ਰਾਜ ਦੀ ਹੱਦ ਵਧਾਉਣ ਵਾਸਤੇ ਦਬਾਇਆ।
ਸਤਲੁਜ ਹੂੰ ਤੇ ਆਰ ਪਾਰ ਲੱਖ ਪੰਦਰਾਂ ਕਾ।
ਇਹ ਸਤਲੁਜ ਦਰਿਆ ਤੋਂ ਉਰਲੇ ਪਾਸੇ ਤੇ ਪਰਲੇ ਪਾਸੇ 15 ਲੱਖ ਦੀ ਆਮਦਨ ਵਾਲਾ ਇਲਾਕਾ ਇਹ ਭਾਈ ਜੱਸਾ ਸਿੰਘ ਆਲੂਵਾਲੀਏ ਦੇ ਕੋਲ ਸੀ।
ਮੁਲਕ ਦਵਾਏ ਨਿਜ ਸਿੱਕਾ ਥਾ ਲਗਾਇਓ।
ਭਾਈ ਜੱਸਾ ਸਿੰਘ ਆਲੂਵਾਲੀਏ ਨੇ ਇਹ 15 ਲੱਖ ਦੀ ਆਮਦਨ ਵਾਲਾ ਇਲਾਕਾ ਦਬਾਇਆ ਹੋਇਆ ਸੀ, ਮੱਲਿਆ ਹੋਇਆ ਸੀ ਤੇ ਇਹਨੇ ਆਪਣੇ ਸਮੇ ਆਪਣੇ ਨਾਮ ਦਾ ਸਿੱਕਾ ਵੀ ਚਲਾਇਆ।
ਬੇਟਾ ਕੋ ਥਿਓ ਨਾਹੇ ਜਾਹੇ ਤੈ ਭਤੀਜੇ ਤਾਈ।
ਜੱਸਾ ਸਿੰਘ ਦੇ ਘਰ ਪੁੱਤਰ ਨਹੀਂ ਸੀ ਹੋਇਆ ਤੇ ਇਸੇ ਵਾਸਤੇ ਇਹਦੇ ਚਲਾਣੇ ਤੋਂ ਬਾਅਦ ਇਹਦੇ ਭਤੀਜੇ ਨੂੰ ਜਥੇਦਾਰੀ ਮਿਲੀ।
ਸਰਦਾਰੀ ਦੀਨੀ ਭਾਗ ਸਿੰਘ ਕੋ ਸੁਹਾਇਓ।
ਉਹਦਾ ਨਾਮ ਸੀ ਭਾਗ ਸਿੰਘ, ਜਿਹੜਾ ਭਾਈ ਜੱਸਾ ਸਿੰਘ ਆਲੂਵਾਲੀਏ ਦਾ ਭਤੀਜਾ ਸੀ ਤੇ ਉਹਨੂੰ ਇਹਦੀ ਥਾਂ ਤੇ ਸਰਦਾਰੀ ਦਿੱਤੀ ਗਈ ਤੇ ਉਹ ਵੀ ਬੜਾ ਸੋਭਨੀਕ ਹੋਇਆ।
10-8 ਚਾਲੀਏ ਮੈਂ ਦਰਦ ਸਿਕਮ ਸੰਗ।
ਫਿਰ 1840 ਬਿਕਰਮੀ ਸੰਮਤ ਦੇ ਵਿੱਚ ਮਹਾਰਾਜਾ ਜੱਸਾ ਸਿੰਘ ਆਲੂਵਾਲੀਏ ਦੇ ਪੇਟ ਵਿੱਚ ਦਰਦ ਹੋਇਆ।
ਆਪ ਗੁਰਪੁਰ ਗਏ ਸੁਦਾ ਸਰ ਮਾਹੇ ਹੈ।
ਉਸ ਵੇਲੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਆਇਆ ਹੋਇਆ ਸੀ, ਉਸੇ ਥਾਂ ਤੇ ਗੁਰਪੁਰੀ ਵਿੱਚ ਉਹ ਅੱਗੇ ਦੇਵ ਲੋਕ ਨੂੰ ਪ੍ਰਲੋਕ ਨੂੰ ਪਧਾਰ ਗਿਆ।
ਨਾਹੇ ਕਾ ਮਰਨ ਸੁਣ ਰੋਏ ਸਭ ਸਿੰਘ ਕਹਿ।
ਭਾਈ ਜੱਸਾ ਸਿੰਘ ਆਲੂਵਾਲੀਏ ਦਾ ਮਰਨਾ ਸੁਣ ਕੇ ਉਸ ਵੇਲੇ ਸਾਰੇ ਸਿੰਘਾਂ ਨੇ ਬੜਾ ਅਫਸੋਸ ਕੀਤਾ ਤੇ ਰੋ ਰੋ ਕੇ ਸਿੰਘ ਇਹ ਗੱਲ ਆਖਦੇ ਸਨ।
ਏਰੇ ਜਮਰਾਜ ਤੈ ਅਕਾਜ ਕਹਾ ਕੀਨੋ ਕਾਹੇ ਹੈ।
ਜਮਰਾਜ ਤੂੰ ਇਹ ਖੋਟਾ ਕੰਮ ਕਿਉਂ ਕੀਤਾ, ਤੂੰ ਭਾਈ ਜੱਸਾ ਸਿੰਘ ਆਲੂ ਵਾਲੇ ਵਰਗਾ ਪਾਤਸ਼ਾਹ ਇੱਕ ਐਸਾ ਸੂਰਬੀਰ ਯੋਧਾ ਸਾਡੇ ਪਾਸੋਂ ਖੋ ਲਿਆ ਹੈ।
ਪਰ ਉਪਕਾਰੀ ਸੂਰੋ ਪੂਰੋ ਵੀਰ ਅਤ ਭਾਰੀ।
ਭਾਈ ਜੱਸਾ ਸਿੰਘ ਆਲੂ ਵਾਲਿਆ ਬੜਾ ਪਰਉਪਕਾਰੀ ਤੇ ਬੜਾ ਸੂਰਬੀਰ, ਬਚਨਾਂ ਦਾ ਵੀ ਪੂਰਾ ਸੂਰਾ ਸੀ।
ਤੈ ਅਕਾਜ ਕੀ ਨੋ ਕਾਹੇ ਹੈ, ਪਰ ਉਪਕਾਰੀ ਸੂਰੋ ਪੂਰੋ ਵੀਰ ਅਤ ਭਾਰੀ। ਪੰਥ ਖਾਲਸੇ ਕਾ ਪਾਰੀ ਥਾ ਉਦਾਰੀ ਵਾਹੇ ਹੈ।
ਤੇ ਉਹ ਪੰਥ ਖਾਲਸੇ ਦਾ ਪਾਰੀ ਦਾ ਅਰਥ ਹੈ ਵੀ ਪਾਲਕ ਪਾਲਣਾ ਕਰਨ ਵਾਲਾ ਸੀ, ਪੰਥ ਦੀ ਬਾਂਹ ਫੜਨ ਵਾਲਾ ਸੀ ਤੇ ਬੜਾ ਦਿਲ ਦਾ ਉਦਾਰ ਸੀ, ਦਿਲ ਦਾ ਸਖੀ ਸੀ ਤੇ ਬਹੁਤ ਪੁੰਨ ਦਾਨ ਵੀ ਗਰੀਬਾਂ ਨੂੰ ਦਿੰਦਾ ਸੀ।
ਕੌਣ ਕੋ ਕਹੇਂਗੇ ਬਾਦ ਸਾਹੇ ਹਮ ਚਾਹੇ ਨਿਜ।
ਲੋ ਖਾਲਸਾ ਪੰਥ ਨੇ ਸਾਰੇ ਸਿੰਘਾਂ ਨੇ ਇਹ ਜੱਸਾ ਸਿੰਘ ਆਲੂ ਵਾਲੀਏ ਦੇ ਚਲਾਣੇ ਤੋਂ ਬਾਅਦ ਇਹ ਗੱਲਾਂ ਆਖੀਆਂ, ਅਫਸੋਸ ਪ੍ਰਗਟ ਕੀਤਾ ਵੀ ਹੁਣ ਅਸੀਂ ਕਿਹਨੂੰ ਪਾਤਸ਼ਾਹ ਆਖਿਆ ਕਰਾਂਗੇ।
ਕੌਣ ਦੇਗ ਤੇਗ ਫਤਿਹ ਸੋ ਜਸ ਲਹਾਏ ਹੈ।
ਤੇ ਕਿਹੜਾ ਦੇਗ ਤੇਗ ਫਤਿਹ ਦਾ ਸਿਹਰਾ ਪ੍ਰਾਪਤ ਕਰਕੇ ਤੇ ਸੰਸਾਰ ਵਿੱਚ ਜਸ ਖੱਟੇਗਾ, ਕਿਉਂਕਿ ਪੁਰਾਣੇ ਸਿੰਘ ਲੰਗਰ ਵੀ ਚਲਾਉਂਦੇ ਸਨ ਤੇ ਦੇਗ ਤੋਂ ਭਾਵ ਲੰਗਰ ਚਲਾਉਣਾ ਤੇ ਤੇਗ ਤੋਂ ਭਾਵ ਜੰਗ ਯੁੱਧ ਕਰਨਾ। ਦੇਗ ਤੇ ਖਾਲਸੇ ਦੀ ਫਤਿਹ ਹੁੰਦੀ ਸੀ ਤੇ ਭਾਈ ਜੱਸਾ ਸਿੰਘ ਆਲੂਵਾਲੀ ਵਿੱਚ ਇਹ ਗੁਣ ਸਨ, ਉਹ ਦੇਗ ਤੇਗ ਫਤਿਹ ਵਾਲਾ ਨਾਰਾ ਇਹ ਪੁਰਾਤਨ ਸਿੰਘਾਂ ਨੇ ਕਾਇਮ ਕੀਤਾ ਸੀ।
ਤਾਂ ਕਿ ਪਾਛੇ ਆਸ਼ੇ ਰਾਜ ਕਿਨੋ ਚੀਨੋ ਭਾਗ ਸਿੰਘ।
ਲੋ ਮਹਾਰਾਜਾ ਜੱਸਾ ਸਿੰਘ ਆਲੂਵਾਲੀਏ ਤੋਂ ਬਾਅਦ ਇਹਦਾ ਜਿਹੜਾ ਭਤੀਜਾ ਸੀਗਾ, ਚਲੋ ਉਹਨੂੰ ਪੁੱਤਰ ਹੀ ਲਿਖਿਆ ਹੈ, ਵੀ ਭਾਗ ਸਿੰਘ ਉਹਨੇ ਫਿਰ ਰਾਜ ਕੀਤਾ।
ਲੀਨੋ ਬੈਰ ਬੈਰਨ ਤੈ ਦੀਨੋ ਸੁਖ ਸੰਗੀ ਹੈ।
ਤੇ ਉਹਨੇ ਵੈਰੀਆਂ ਤੋਂ ਵੈਰੀਆਂ ਨੂੰ ਇਸ ਤਰ੍ਹਾਂ ਇਹਨੇ ਵੈਰ ਦਿੱਤਾ, ਵੈਰੀਆਂ ਨਾਲ ਲੜਿਆ ਤੇ ਆਪਣੇ ਸੰਗੀ ਸਾਥੀਆਂ ਨੂੰ ਸੁਖ ਪ੍ਰਦਾਨ ਕੀਤਾ।
ਰਾਜ ਸਾਜ ਰੌਣਕ ਬੜਾਈ ਸੁਖਦਾਈ ਅਤ।
ਤੇ ਇਹ ਜਿਹੜਾ ਭਾਗ ਸਿੰਘ ਹੋਇਆ ਜੱਸਾ ਸਿੰਘ ਆਲੂਵਾਲੀਏ ਦੀ ਥਾਂ ਤੇ ਉਹਦਾ ਉੱਤਰਾਧਿਕਾਰੀ, ਇਹਨੇ ਆਪਣਾ ਰਾਜ ਦਾ ਸਾਜੋ ਸਾਮਾਨ ਤੇ ਰੌਣਕ ਬਹੁਤ ਵਧਾਈ ਹੈ ਤੇ ਬੜਾ ਸੁਖ ਦੇਣ ਵਾਲਾ ਹੋਇਆ ਪ੍ਰਜਾ ਨੂੰ।
ਚੜ੍ਹਦੀ ਰਹਾਈ ਕਲਾ ਵੈ ਬਿਤਾਈ ਚੰਗੀ ਹੈ।
ਤੇ ਇਹ ਭਾਗ ਸਿੰਘ ਨੇ ਵੀ ਆਪਣੀ ਸੋਹਣੀ ਉਮਰ ਬਸਰ ਕੀਤੀ ਹੈ ਤੇ ਬੜੇ ਅਮਨ ਅਮਾਨ ਦੇ ਨਾਲ ਤੇ ਸਰਦਾਰੀ ਦਾ ਸੁਖ ਭੋਗਦਾ ਰਿਹਾ।
ਸੰਮਤ 1857 ਦੇਹ ਤਾਜ।
ਲੋਕ ਕਵੀ ਜੀ ਕਹਿੰਦੇ ਨੇ ਫਿਰ ਬਿਕਰਮੀ ਸੰਮਤ 1858 ਦੇ ਵਿਚ
ਦੇਵ ਲੋਕ ਓਗ ਕੀਓ ਲੀਓ ਜਸ ਰੰਗੀ ਹੈ।
ਭਾਗ ਸਿੰਘ ਵੀ ਆਪਣਾ ਸਰੀਰ ਛੱਡ ਕੇ ਦੇਵ ਲੋਕ ਵਿਚ ਚਲਿਆ ਗਿਆ ਤੇ ਪਰਲੋਕ ਦੇ ਵਿਚ ਅੱਗੇ ਜਾ ਕੇ ਵਾਹਿਗੁਰੂ ਦੇ ਚਰਨਾਂ ਵਿਚ ਨਿਵਾਸ ਹਾਸਲ ਕੀਤਾ।
ਫਤਿਹ ਸਿੰਘ ਸਰਦਾਰ ਪੂਤ ਤਾਂ ਕਾ ਮੁਖ ਦਾਰ ਭਇਓ।
ਤੇ ਫਿਰ ਉਹਦਾ ਅੱਗੇ ਜਿਹੜਾ ਪੁੱਤਰ ਸੀ, ਫਤਿਹ ਸਿੰਘ ਸੀ ਉਹਦਾ ਨਾਮ, ਉਹ ਇਹਦੀ ਥਾਂ ਤੇ ਮੁਖਤਾਰ ਮੁਖਤਿਆਰ ਬਣ ਗਿਆ ਤੇ ਸਰਦਾਰ ਬਣ ਗਿਆ।
ਇਸ ਨੇ ਸੰਭਾਰ ਲਿਓ ਰਾਜ ਅੰਗੀਆ।
ਤੇ ਅੰਗੀਆ ਸਾਰੇ ਪੱਖਾਂ ਤੋਂ ਉਹਨੇ ਸਾਰਾ ਇਸ ਮਿਸਲ ਦਾ, ਆਲੂ ਵਾਲੀਆ ਮਿਸਲ ਦਾ ਰਾਜ ਪ੍ਰਬੰਧ ਸਾਰਾ ਫਤਿਹ ਸਿੰਘ ਨੇ ਸੰਭਾਲ ਲਿਆ।
ਮਹਾਰਾਜ ਰਣਜੀਤ ਸਿੰਘ ਸੰਗ ਤਾਂ ਕੀ ਬਾਤ।
ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇਹਦਾ ਚੰਗਾ ਅਸਰ ਸੁਰੂਖ ਬਣਿਆ ਰਿਹਾ।
ਬਣੀ ਰਹੀ ਸਭੀ ਭਾਂਤ ਨੀਕ ਵਖਿਆਤ ਹੈ।
ਸਭ ਤਰ੍ਹਾਂ ਦੇ ਨਾਲ ਇਹਦੇ ਨਾਲ ਬਣੀ ਰਹੀ ਹੈ ਤੇ ਐਨ ਗੱਲ ਇਹ ਬੜੀ ਪ੍ਰਸਿੱਧ ਹੈ।
ਦਸਤਾਰ ਬਦਲੀ ਤੈ ਦੋਸਤੀ ਪੁਗਾਈ ਦਿਗ।
ਮਹਾਰਾਜੇ ਨੇ, ਮਹਾਰਾਜ ਰਣਜੀਤ ਸਿੰਘ ਨੇ ਤੇ ਫਤਿਹ ਸਿੰਘ ਦੇ ਨਾਲ ਦਸਤਾਰ ਬਦਲੀ ਕੀਤੀ ਸੀ, ਧਰਮ ਦੇ ਭਰਾ ਬਣੇ ਸਨ ਤੇ ਇਹਨਾਂ ਨੇ ਆਪਣੀ ਦੋਸਤੀ ਸਿਰ ਤੋੜ ਨਿਭਾਈ।
ਸਭ ਹੀ ਹੰਗਾਮੇ ਮੈਂ ਰਹਿਓ ਫਤਿਹ ਪਾਤ ਹੈ।
ਤੇ ਜਿੰਨੇ ਵੀ ਜੰਗ ਯੁੱਧ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਤੇ ਫਤਿਹ ਸਿੰਘ ਨਾਲ ਹੋ ਕੇ ਲੜਦਾ ਰਿਹਾ ਤੇ ਜਿੱਤ ਵੀ ਪ੍ਰਾਪਤ ਕੀਤੀ।
ਰਾਜ ਕੀ ਖਿਤਾਬ ਪਾਇਓ ਰਾਜ ਅਦ ਕਹਿ ਕਮਾਇਓ।
ਤੇ ਇਸ ਵੀ ਫਤਿਹ ਸਿੰਘ ਨੇ ਰਾਜਸੀ ਦਾ ਖਿਤਾਬ, ਰਾਜ ਦਾ ਖਿਤਾਬ ਵੀ ਪ੍ਰਾਪਤ ਕੀਤਾ ਮਹਾਰਾਜੇ ਦੇ ਕੋਲੋਂ ਤੇ ਬੜਾ ਰਾਜ ਦਾ ਬੜਾ ਆਨੰਦ ਮਾਣਿਆ।
ਅੰਤ ਸੁਰ ਪੁਰ ਕੋ ਸਿਧਾਇਓ ਜੁਤ ਸਾਂਤ ਹੈ।
ਫਿਰ ਸੁਖ ਸ਼ਾਂਤੀ ਪੂਰਵਕ ਇਹ ਵੀ ਸਵਰਗ ਚਲਿਆ ਗਿਆ, ਕਾਲ ਚਲਾਣਾ ਕਰ ਗਿਆ।
ਪੂਤ ਤਾਹੇ ਕਾ ਨਿਹਾਲ ਸਿੰਘ ਭੂਪ ਥੀ ਉਹ ਪਾਛੇ।
ਫਿਰ ਇਹਦਾ ਪੁੱਤਰ ਨਿਹਾਲ ਸਿੰਘ ਰਾਜਾ ਬਣ ਗਿਆ।
ਧਰਮ ਸੋ ਜਸ ਆਸ਼ੇ ਰਹੇ ਸੋ ਕਮਾਤ ਹੈ।
ਉਹ ਵੀ ਧਰਮ ਤੇ ਧਰਮ ਕਰਕੇ, ਪੁੰਨ ਦਾਨ ਕਰਕੇ, ਨੇਕ ਕਰਮ ਕਰਕੇ ਬੜਾ ਜਸ ਪ੍ਰਾਪਤ ਕਰਦਾ ਰਿਹਾ।
ਭੂਤ ਤਾਂ ਕੇ ਥੇ ਤੀਨ ਰਣਧੀਰ ਸਿੰਘ ਬੀਨ।
ਤੇ ਫਿਰ ਉਹਦੇ ਤਿੰਨ ਪੁੱਤਰ ਹੋਏ, ਪਹਿਲਾ ਰਣਧੀਰ ਸਿੰਘ ਬੀਨ ਦੇਖ ਲਓ,
ਵਿਕਰਮਾ ਮ੍ਰਿਗੇਸ਼ ਔ ਸੁਚੇਤ ਸਿੰਘ ਜਾਨੀ।
ਵਿਕਰਮ ਸਿੰਘ ਤੇ ਸੁਚੇਤ ਸਿੰਘ ਦੂਜੇ ਹੋਰ ਦੋ ਹੋਰ ਸਨ।
ਜਬ ਹੀ ਨਿਹਾਲ ਸਿੰਘ ਦੇਵ ਲੋਕ ਮੈਂ ਪਧਾਰਿਓ।
ਜਦੋਂ ਨਿਹਾਲ ਸਿੰਘ ਕਾਲ ਚਲਾਣਾ ਕਰ ਗਿਆ,
ਰਣਧੀਰ ਸਿੰਘ ਥਯੋ ਭੂਪਤ ਪਛਾਨੀਏ।
ਇਹਦਾ ਵੱਡਾ ਪੁੱਤਰ ਰਣਧੀਰ ਸਿੰਘ ਰਾਜਾ ਬਣ ਗਿਆ।
ਵਿਕਰਮਾ ਮ੍ਰਿਗੇਸ਼ ਔ ਸੁਚੇਤ ਸਿੰਘ ਕੋ ਗੁਜਾਰਾ।
ਤੇ ਦੂਜੇ ਭਰਾ ਵਿਕਰਮ ਸਿੰਘ ਤੇ ਸੁਚੇਤ ਸਿੰਘ ਨੂੰ ਗੁਜਾਰੇ ਵਾਸਤੇ
ਸਾਠ ਸਾਠ ਸਹਿਸ ਸਲਾਨਾ ਮਿਲਿਓ ਮਾਨੀਏ।
ਸੱਠ ਸੱਠ ਹਜ਼ਾਰ ਆਮਦਨ ਵਾਲਾ ਇਹਨਾਂ ਨੂੰ ਇਲਾਕਾ ਮਿਲਿਆ, ਜਗੀਰਾਂ ਮਿਲ ਗਈਆਂ।
ਰਣਧੀਰ ਸਿੰਘ ਰਾਜ ਕੀਨ ਸੁਖ ਪੀਨ ਅਤ ਬਹੁ ਦਿਨ।
ਰਣਧੀਰ ਸਿੰਘ ਨੇ ਬੜਾ ਸੁਖ ਦੇ ਵਿਚ ਭਿੱਜ ਕੇ ਬਹੁਤੇ ਦਿਨ ਰਾਜ ਕੀਤਾ।
ਕੀਨ ਕਾਲ ਕੀਨ ਅੰਤ ਹਾਨੀਏ।
ਅੰਤ ਨੂੰ ਇਹਨੂੰ ਵੀ ਮੌਤ ਨੇ ਨਾਸ਼ ਕਰ ਦਿੱਤਾ, ਭਾਵੇ ਚੜਾਈ ਕਰ ਗਿਆ।
ਖੜਗ ਮ੍ਰਿਗੇਸ਼ ਪੂਤ ਤਾਹੇ ਕੇ ਵਿਸ਼ੇਸ਼ ਆਸ਼ਾ।
ਫਿਰ ਉਹਦਾ ਖੜਗ ਸਿੰਘ ਪੁੱਤਰ ਹੋਇਆ ਤੇ ਜਿਹੜਾ ਬਹੁਤ ਲਾਇਕ ਸੀ।
ਰਾਜ ਕੀਨ ਕੋ ਦਿਨ ਪਾਸ਼ਾ ਮੋਦ ਮਾਨ ਹੈ।
ਉਹਨੇ ਆਪਣੇ ਪਿਤਾ ਤੋਂ ਬਾਅਦ ਕੁਛ ਦਿਨ ਰਾਜ ਭਾਗ ਦਾ ਆਨੰਦ ਮਾਣਿਆ।
ਸੋ ਜਬ ਭਇਓ ਕਾਲ ਵਸ ਹੂੰ ਸੋ ਜਸ ਵੱਡ।
ਜਦੋਂ ਉਹ ਵੀ ਕਾਲ ਵਸ ਹੋ ਗਿਆ, ਭਾਵ ਕਾਲ ਚਲਾਣਾ ਕਰ ਗਿਆ, ਉਹ ਤੋਂ ਬਾਅਦ
ਪੂਤ ਤਾਂ ਕਥਯੋ ਜਗਜੀਤ ਸਿੰਘ ਆਣ ਹੈ।
ਉਹਦਾ ਪੁੱਤਰ ਜਗਜੀਤ ਸਿੰਘ ਹੁਣ ਉਹ ਰਾਜਾ ਬਣ ਗਿਆ ਹੈ।
ਸੋ ਅਬ ਕਾਇਮ ਹੈ ਰਾਖੇ ਗੁਰ ਦਾਇਮ ਹੈ।
ਹੁਣ ਦੇ ਸਮੇਂ ਕਾਇਮ ਹੈ, ਭਾਈ ਸਾਹਿਬ ਦੇ ਸਮੇਂ ਤੱਕ, ਤੇ ਵਾਹਿਗੁਰੂ ਉਹਨੂੰ ਸਲਾਮਤ ਰੱਖੇ।
ਲੱਖ ਪੰਦਰਾਂ ਕਾ ਤਾਪ ਹੈ ਮੁਲਖ ਅਮਾਨ ਹੈ।
ਲੋ 15 ਲੱਖ ਦੀ ਆਮਦਨ ਵਾਲਾ ਉਹਦੇ ਕੋਲੇ ਹੁਣ ਵੀ ਉਹ ਇਲਾਕਾ ਤੇ ਉਹਦੇ ਕੋਲੇ ਪ੍ਰਵਾਨ ਹੈ ਤੇ ਅਮਾਨ ਹੈ ਤੇ ਅਮਨ ਅਮਾਨ ਦੇ ਨਾਲ ਰਹਿੰਦਾ।
ਗਾਥ ਆਲੂ ਵਾਲੀਆਂ ਕੀ ਗਿਆਨ ਸਿੰਘ ਨੇ ਸੁਣਾਈ, ਹੱਥ ਜੋਰ ਖਾਲਸੇ ਕੋ ਦੁੰਡ ਵੰਡ ਥਾਣ ਹੈ।
ਲੋ ਗਰੀਬਨ ਵਾਸ ਸਤਿਗੁਰੂ ਜੀ ਕਹਿੰਦੇ ਨੇ ਵੀ ਅੱਧੀ ਪੜ੍ਹੀ ਦੀ ਹੈ, ਆਲੂ ਵਾਲੀਆਂ ਨੇ, ਗਿਆਨ ਸਿੰਘ ਨੇ ਆਲੂ ਵਾਲੀਆਂ ਦੀ ਕਥਾ ਸੁਣਾਈ ਹੈ ਤੇ ਹੱਥ ਜੋੜ ਖਾਲਸੇ ਕੋ ਦੰਡਵਤ ਠਾਨ ਹੈ। ਮੈਂ ਦੋਵੇਂ ਹੱਥ ਜੋੜ ਕੇ ਖਾਲਸੇ ਨੂੰ ਡੰਡੌਤ ਵੰਦਨਾ ਕਰਦਾ। ਇਹ ਕਵੀ ਜੀ ਨੇ ਆਲੂ ਵਾਲੀਆਂ ਮਿਸਲ ਦਾ ਇਤਿਹਾਸ ਸੁਣਾਇਆ। ਪਿਛਲੇ ਕਰੀਬ ਕਰੀਬ 3 ਹਫ਼ਤੇ ਤੋਂ ਦਾਸ ਨੂੰ ਆਪ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ। ਗੁਰਮਤਿ ਵਿਚਾਰਾਂ ਗੁਰ ਇਤਿਹਾਸ ਦੀ ਕਥਾ ਕਰਦਿਆਂ ਹੋਇਆਂ ਕੋਈ ਵੀ ਸ਼ਬਦ ਗੁਰਮਤਿ ਸਿਧਾਂਤ ਤੇ ਉਲਟ ਬੋਲਿਆ ਗਿਆ ਹੋਵੇ ਉਹਦੇ ਲਈ ਸੰਗਤਾਂ ਨੇ ਖਿਮਾ ਕਰਨਾ, ਸਾਰੀ ਸੰਗਤ ਦਾ, ਤੇ ਜਿਹੜੇ ਦੂਰ ਨੇੜੇ ਬੈਠ ਕੇ ਟੈਲੀਵਿਜ਼ਨ ਰਾਹੀਂ ਜੋ ਕਥਾ ਵਿਚਾਰ ਸੁਣਦੇ ਨੇ, ਸਾਰੀ ਸੰਗਤ ਦਾ, ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਨਾਲ ਹੀ ਗੁਰੂ ਘਰ ਦੇ ਜਿਹੜੇ ਪ੍ਰਬੰਧ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਸੰਗਤਾਂ ਨੂੰ ਕਥਾ ਵਾਰਤਾ ਦੂਰ ਤੱਕ ਸੁਣਾਉਂਦੇ ਨੇ। ਗੁਰੂ ਘਰ ਦੇ ਸੇਵਾਦਾਰ, ਗੁਰੂ ਘਰ ਦੇ ਵਜ਼ੀਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੋ ਅਬ ਕਾਇਮ ਹੈ ਰਾਖੇ ਗੁਰ ਦਾਇਮ ਹੈ, ਲੱਖ ਪੰਦਰਾਂ ਕਾ ਤਾਪ ਹੈ ਮੁਲਖ ਅਮਾਨ ਹੈ। ਗਾਥ ਆਲੂ ਵਾਲੀਆਂ ਕੀ ਗਿਆਨ ਸਿੰਘ ਨੇ ਸੁਣਾਈ, ਹੱਥ ਜੋਰ ਖਾਲਸੇ ਕੋ ਦੰਡਵਤ ਠਾਨ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।